ਸਤਨਾਮ ਧੰਨ ਵਾਖੇ ਗੁਰੂ ਧੰਨ ਸਾਹਿਬ ਜੀਉ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਪਰਮੇਸ਼ਵਰ ਜੀ ਦਾ ਹਿਰਦਾ ਸਵਰੂਪ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਅੱਜ ਦੁਪਹਿਰ ਦੇ ਇਸ ਵਿਸ਼ੇਸ਼ ਦੀਵਾਨ ਅੰਦਰ ਗੁਰਮੁਖ ਪਿਆਰਿਆਂ ਤੋਂ ਕੀਰਤਨ ਗੁਰਮਤਿ ਵਿਚਾਰਾਂ ਔਰ ਕੀਰਤਨ ਸਰਵਣ ਕਰ ਰਹੇ ਸੀ। ਆਓ ਸਵੇਰੇ ਜੋ ਗੁਰੂ ਕੇ ਸਿੱਖ ਸੱਤ ਸੰਗਤ ਵਿੱਚ ਆਏ ਸਨ ਆਪਾਂ ਇੱਕ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਅਤੇ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੂਦ ਵਿੱਚ ਆਇਆ ਜੋ ਪ੍ਰਕਾਸ਼ ਹੋਇਆ ਉਹ ਆਪਾਂ ਮਨਾ ਰਹੇ ਹਾਂ। ਸ਼ਬਦ ਦਾ ਪ੍ਰਕਾਸ਼ ਤਾਂ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ। ਸ਼ਬਦ ਦਾ ਪ੍ਰਕਾਸ਼ ਉਸੇ ਦਿਨ ਹੋ ਗਿਆ। ਪ੍ਰਕਾਸ਼ ਦਾ ਅਰਥ ਹੈ ਜਿਹੜਾ ਅੰਧਕਾਰ ਨੂੰ ਖਾ ਜਾਏ ਅਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਅਨੇਕਾਂ ਲੋਕਾਂ ਦੇ ਅੰਦਰ ਦੇ ਅੰਧਕਾਰ ਨੂੰ ਹਨੇਰੇ ਨੂੰ ਦੂਰ ਕਰ ਦਿੱਤਾ। ਸੱਚ ਜਾਣੋ ਸ਼ਬਦ ਆਪਣੇ ਵਿੱਚ ਹੀ ਪ੍ਰਕਾਸ਼ ਰੂਪ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਸ਼ਬਦ ਆਪ ਹੀ ਪ੍ਰਕਾਸ਼ ਰੂਪ ਹੈ ਪਰ ਆ ਵਜੂਦ ਜੋ ਗ੍ਰੰਥ ਰੂਪ ਵਿੱਚ ਸਾਡੇ ਕੋਲ ਹੈ ਗੁਰੂ ਜਿਸ ਨੂੰ ਪਦਵੀ ਦਿੱਤੀ ਗਈ ਇਸ ਪ੍ਰਕਾਸ਼ ਨੂੰ ਆਪਾਂ ਮਨਾ ਰਹੇ ਹਾਂ। ਆਓ ਕਰੋ ਕਿਰਪਾਲਤਾ ਸਵੇਰੇ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਉਚਾਰਨ ਕਰਨ ਦੀਆਂ ਚਾਰ ਵਨਗੀਆਂ ਨੇ, ਫਿਰ ਮੈਂ ਥੋੜ੍ਹਾ ਜਿਹਾ ਸੰਖੇਪ ਜਿਹਾ ਦੁਹਰਾ ਜਾਵਾਂ। ਇੱਕ ਤਾਂ ਜਦੋਂ ਗੁਰੂ ਸਾਹਿਬ ਆਪੇ ਵਿੱਚ ਪਰਮ ਆਪੇ ਵਿੱਚ ਲੀਨ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਅਗਾਧ ਬੋਧ ਰਸ ਵੀ ਜੁੜ ਜਾਂਦੇ ਸਨ, ਅਤੇ ਉਸ ਰਸ ਵਿੱਚ ਜਿਹੜਾ ਅਨੁਭਵ ਸੀ ਸਤਿਗੁਰੂ ਉਹ ਸਿਵਤ ਸਲਾਹ ਦੀ ਬਾਣੀ ਉਚਾਰਨ ਕਰਦੇ ਸਨ। ਦੂਸਰਾ, ਜਦੋਂ ਕਿਸੇ ਸਿੱਖ ਨੇ ਜਗਿਆਸੂ ਨੇ ਆ ਕੇ ਪ੍ਰਸ਼ਨ ਕਰਨਾ ਅਤੇ ਉਦੋਂ ਸਤਿਗੁਰੂ ਨੇ ਉਹਦੇ ਸ਼ੰਕੇ ਨਿਵਿਰਤ ਲਈ ਬਾਣੀ ਉਚਾਰਨ ਕਰਨੀ। ਤੀਸਰਾ ਸੀ ਕਿ ਜਦੋਂ ਅਨਮਤੀ ਕਿਸੇ ਬੰਦੇ ਨੇ ਗੁਰੂ ਸਾਹਿਬ ਨਾਲ ਧਰਮ ਦੇ ਉੱਪਰ, ਰਾਜਨੀਤੀ ਉੱਪਰ, ਸਮਾਜ 'ਤੇ ਚਰਚਾ ਕਰਨੀ ਅਤੇ ਉਦੋਂ ਵੀ ਮੇਰੇ ਹਜ਼ੂਰ ਦੇ ਪਾਵਨ ਹਿਰਦੇ ਵਿੱਚ ਬਾਣੀ ਆਉਣੀ। ਚੌਥਾ ਤਰੀਕਾ ਸੀ, ਜਦੋਂ ਦਰਦਮੰਦਾਂ ਨੂੰ ਦੇਖਣਾ, ਤਨ ਕਰਕੇ ਕੋਈ ਦੁਖੀ, ਮਨ ਕਰਕੇ ਕੋਈ ਦੁਖੀ, ਆਤਮਾ ਦੇ ਪਰਮਾਤਮਾ ਦੇ ਵਿਛੋੜੇ ਕਰਕੇ ਆਤਮਕ ਪੱਖੋਂ ਕਦੀ ਦੁਖੀ, ਦੁਖੀਆਂ 'ਤੇ ਤਰਸ ਖਾ ਕੇ ਉਦੋਂ ਗੁਰੂ ਨੇ ਬਾਣੀ ਉਚਾਰਨ ਕਰਦੇ। ਜਿਹੜੀ ਅੱਜ ਮੈਂ ਆਪ ਨਾਲ ਇਸ ਲੜੀ ਨੂੰ ਅੱਗੇ ਤੋਰਨਾ ਚਾਹੁੰਦਾ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਪ੍ਰਕਾਸ਼ ਵੇਲੇ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 30 ਰਾਗ ਸਨ। ਪ੍ਰਕਾਸ਼ ਵੇਲੇ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪੂਰਨਤਾ ਹੋਈ ਦਮਦਮਾ ਸਾਹਿਬ ਦੀ ਧਰਤੀ 'ਤੇ, ਗੁਰੂ ਕਲਗੀਧਰ ਜੀ ਨੇ 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਔਰ ਨਾਲ ਸ਼ਲੋਕ ਦਰਜ ਕੀਤੇ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 31 ਰਾਗਾਂ ਵਿੱਚ ਆ ਗਈ, ਕਿਉਂਕਿ 14 ਰਾਗ ਤਾਂ ਗੁਰੂ ਤੇਗ ਬਹਾਦਰ ਜੀ ਦੇ 30 ਰਾਗਾਂ ਵਿੱਚੋਂ ਹੀ ਸਨ, ਪਰ ਇੱਕ ਰਾਗ ਜੈ ਜਾਵੰਤੀ ਕੇਵਲ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਚਾਰਨ ਕੀਤਾ, ਅੰਮ੍ਰਿਤ ਬਾਣੀ ਵਿੱਚ ਉਹ ਆਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, 30 ਰਾਗਾਂ ਵਿੱਚੋਂ ਕੋਈ ਵੀ ਰਾਗ ਪ੍ਰਾਰੰਭ ਹੋਵੇ ਅਤੇ ਜਦੋਂ ਅਸੀਂ ਬਾਣੀ ਨੂੰ ਵੇਖਣਾ ਹੋਵੇ, ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਉਹ ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝਣਗੇ। ਪਰ ਪਿਆਰਿਓ, ਜਿਨ੍ਹਾਂ ਨੇ ਕਦੀ ਰੁਮਾਲ ਚੁੱਕ ਕੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਕੀਤੇ, ਇੰਨੀ ਉਮਰ ਲੰਘ ਗਈ ਜਿਨ੍ਹਾਂ ਨੇ ਹੁਕਮਨਾਮਾ ਵੀ ਨਹੀਂ ਲਿਆ, ਹੋ ਸਕਦਾ ਮੇਰੀਆਂ ਗੱਲਾਂ ਉਹਨਾਂ ਨੂੰ ਨਾ ਸਮਝ ਪੈਣ, ਕਿਤੇ ਕਹਿਣ ਭਾਈ ਸਾਹਿਬ ਕੋਈ ਰੁੱਖੀ ਜੀ ਗੱਲ ਕਰ ਰਹੇ ਨੇ। ਬਿਲਕੁਲ ਨਹੀਂ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ 3 ਕਿੱਸਿਆਂ ਵਿੱਚ ਵੰਡਾਂਗੇ। 3 ਕਿੱਸਿਆਂ ਵਿੱਚ ਪਹਿਲਾਂ ਬਾਣੀ ਹੈ ਜੋ ਉਸ ਵੇਲੇ ਦਾ ਰੋਜ਼ ਦਾ ਨੇਮ ਸੀ, ਉਸ ਤੋਂ ਬਾਅਦ ਹੈ ਰਾਗ ਬੰਦ ਬਾਣੀ, ਉਸ ਤੋਂ ਅੱਗੇ ਵੀ ਰਾਗ ਮੁਕਤ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦੇ 1 ਅੰਗ ਤੋਂ ਲੈ ਕੇ 13 ਅੰਗ ਤੱਕ, ਇਉਂ ਕਹਿ ਲਈਏ ਇਹ ਉਸ ਵੇਲੇ ਦਾ ਨਿਤਨੇਮ ਸੀ। ਇਸ ਵਿੱਚ ਜਪਜੀ ਸਾਹਿਬ, ਸੋਦਰ ਦੇ ਸਰਲੇਖ ਥੱਲੇ ਸ਼ਬਦ, ਸੋ ਪੁਰਖ ਦੇ ਸਰਲੇਖ ਥੱਲੇ ਸ਼ਬਦ ਅਤੇ ਅਖੀਰ 'ਤੇ 5 ਸ਼ਬਦ ਸੋਹਿਲਾ ਸਾਹਿਬ ਜੀ ਦੇ ਨੇ। 1 ਅੰਗ ਤੋਂ ਲੈ ਕੇ 13 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ, ਉਹ ਨਿਤਨੇਮ ਹੈ। ਇੱਕ ਮੈਂ ਥੋੜ੍ਹਾ ਜਿਹਾ ਨਿਕਲ ਕੇ ਹੋਰ ਅਰਜ਼ ਕਰਦਿਆਂ, ਜੇ ਕੋਈ ਅਨਮਤ ਦਾ ਬੰਦਾ ਸਾਨੂੰ ਇਹ ਸਵਾਲ ਕਰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕ ਦੇਖੋ, ਸਾਨੂੰ ਤੁਸੀਂ ਦੱਸੋ ਕਿ ਇਸ ਗ੍ਰੰਥ ਸਾਹਿਬ ਗੁਰੂ ਵਿੱਚ ਹੈ ਕੀ ਹੈ। ਕੋਈ ਅਨਮਤ ਦਾ ਬੰਦਾ, ਉਹਨੂੰ ਆਪਾਂ ਨਾ ਤਾਂ ਬਾਣੀ ਦੇ ਸ਼ਬਦ ਸਮਝਦਾ ਹੋਵੇ, ਨਾ ਗੁਰਮੁਖੀ ਲਿਪੀ ਨੂੰ ਸਮਝੇ, ਜੇ ਉਸ ਬੰਦੇ ਨੂੰ ਦੱਸਣਾ ਹੋਵੇ ਵੀ ਸੰਖੇਪ ਵਿੱਚ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਅਤੇ ਗੁਰਮੁਖੋ ਜੋ ਬਾਣੀ ਦੀ ਗੋਦ ਵਿੱਚੋਂ ਮਾਣਿਆ, ਮੈਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਅਗਾਧ ਬੋਧ ਹੈ, ਪਰ ਕਿਸੇ ਨੂੰ ਸਮਝਾਉਣ ਲਈ 4 ਗੱਲਾਂ ਜ਼ਿੰਦਗੀ ਚੇਤੇ ਰੱਖਿਓ। ਹਰ ਬੰਦਾ ਇਹ ਪੱਲੇ ਬੰਨ ਲੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਹਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ। ਪਹਿਲੀ ਗੱਲ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਰੋਲ ਕੇਵਲ ਸੱਚ ਦੀ ਵਿਆਖਿਆ ਹੈ। ਪਹਿਲੀ ਬੇਨਤੀ ਇਹ, ਨਰੋਲ ਕੇਵਲ ਸੱਚ ਦੀ ਵਿਆਖਿਆ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨਾਲ ਪਹੁੰਚਣ ਤੱਕ ਦੇ ਵਸੀਲੇ ਦਰਜ ਨੇ। ਤੀਸਰੀ ਬਾਤ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਉਸ ਵਸੀਲੇ ਨੂੰ, ਉਸ ਜੁਗਤ ਨੂੰ ਕਮਾਇਆ, ਸੱਚ ਤੱਕ ਪਹੁੰਚ ਗਏ, ਉਹਨਾਂ ਸਚਿਆਰਾਂ ਦੇ ਜੀਵਨ ਦੀ ਸਿਫਤ ਕੀਤੀ ਹੈ। ਅਤੇ ਚੌਥਾ, ਜਿਹੜੇ ਮਨੁੱਖਾਂ ਦੇ ਹੀ ਲੈ ਕੇ ਵੀ ਸੱਚ ਤੋਂ ਵਾਂਝੇ ਰਹਿ ਗਏ ਉਹਨਾਂ ਕੂੜਿਆਰਾਂ ਦੇ ਜੀਵਨ ਨੂੰ ਬਿਆਨ ਕੀਤਾ। ਚਾਰ ਗੱਲਾਂ ਫਿਰ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਵਿਆਖਿਆ ਸਿੱਧੇ ਜਿਹੇ ਸ਼ਬਦ ਨੇ। ਸੱਚ ਨੂੰ ਪਾਉਣ ਦੀ ਜੁਗਤ, ਜਿਨ੍ਹਾਂ ਸੱਚ ਪਾਇਆ ਉਹਨਾਂ ਸਚਿਆਰਾਂ ਦੀ ਸਿਵ ਤੋਂ ਸਲਾਹ, ਅਤੇ ਜਿਹੜੇ ਲੋਕ ਮਨੁੱਖਾਂ ਦੇ ਹੀ ਲੈ ਕੇ ਵੀ ਸੱਚ ਤੋਂ ਵਾਂਝੇ ਰਹਿ ਗਏ ਉਹਨਾਂ ਦੇ ਦੁੱਖ ਭਰੇ ਜੀਵਨ ਨੂੰ ਗੁਰੂ ਜੀ ਨੇ ਬਿਆਨ ਕੀਤਾ ਕਿ ਉਹ ਦੁਖੀ ਕਿਵੇਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਤਿੰਨ ਹਿੱਸੇ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੇ। ਪਹਿਲਾਂ ਇੱਕ ਅੰਗ ਤੋਂ ਲੈ ਕੇ 13 ਅੰਗ ਤੱਕ ਹਜ਼ੂਰ ਨੇ ਉਸ ਵੇਲੇ ਦਾ ਨਿਤਨੇਮ ਰੱਖਿਆ। ਫਿਰ ਸ੍ਰੀ ਰਾਗ ਤੋਂ ਪ੍ਰਾਰੰਭਤਾ ਕੀਤੀ ਅਤੇ ਪ੍ਰਭਾਤੀ ਰਾਗ 'ਤੇ ਸੰਪੂਰਨਤਾ ਕੀਤੀ। ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਨੁਕਤੇ ਨੂੰ ਧਿਆਨ ਨਾਲ ਦੇਖਿਓ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਕੇਵਲ ਮਿਥਿਹਾਸਕ ਕਹਾਣੀਆਂ ਸਾਂਭ ਕੇ ਨਹੀਂ ਬੈਠਾ, ਮੇਰਾ ਗੁਰੂ ਗ੍ਰੰਥ ਸਾਹਿਬ ਕੇਵਲ ਪਰਿਵਾਰ ਦੇ ਕੁਰਸੀ ਨਾਮੇ ਨਹੀਂ ਸਾਂਭ ਕੇ ਬੈਠਾ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਕੂੜੇ ਬਾਦਸ਼ਾਹਾਂ ਦੀਆਂ ਸਿਫਤਾਂ ਨਹੀਂ ਸਾਂਭ ਕੇ ਬੈਠਾ। ਇਹਦੇ ਵਿੱਚ ਜੇ ਸਿਫਤ ਹੈ ਤਾਂ ਨਿਰੋਲ ਇੱਕ ਓਅੰਕਾਰ ਦੀ ਹੈ। ਹਜ਼ੂਰ ਨੇ ਬਾਣੀ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਤੋਂ ਪ੍ਰਾਰੰਭਤਾ ਹੁੰਦੀ ਹੈ। ਮੈਂ ਆਉਣਾ ਆਪਣੇ ਵਿਸ਼ੇ ਵੱਲ ਹੈ, ਜਿੱਥੇ ਭਾਈ ਸਾਹਿਬ ਨੇ ਸੰਪੂਰਨਤਾ ਕੀਤੀ ਹੈ ਕਿ ਏਕੋ ਜਪ ਏਕੋ ਸਾਲਾ, ਇਸੇ ਲੜੀ ਨੂੰ ਆਪਾਂ ਅੱਗੇ ਤੋਰਨਾ। ਸ੍ਰੀ ਰਾਗ ਇਹਦੇ ਗਾਉਣ ਦਾ ਰਾਤ ਦਾ ਪਹਿਲਾ ਪੈਰ ਹੈ। ਜਿਹੜੇ ਰਾਗਾਂ ਦੀ ਪਰਿਭਾਸ਼ਾ ਨੂੰ ਜਾਣਦੇ ਨੇ, ਸ੍ਰੀ ਰਾਗ ਰਾਤ ਦੇ ਪਹਿਲੇ ਪੈਰ ਗਾਇਆ ਜਾਂਦਾ ਅਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਪ੍ਰਭਾਤ ਹੈ। ਕੀ ਕਾਰਨ? ਕਿ ਪ੍ਰਕਾਸ਼ ਵੇਲੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਗਿਆ ਅਤੇ ਅਖੀਰ ਵਾਲਾ ਰਾਗ ਜਿਹੜਾ ਉਹ ਪ੍ਰਭਾਤੀ ਰੱਖਿਆ ਗਿਆ। ਇਹਦੇ ਵਿੱਚ ਵੀ ਮੇਰੇ ਗੁਰੂ ਨੇ ਜੀਵਨ ਰਿਖ ਦਿੱਤਾ। ਕਹਿਣ ਲੱਗੇ, ਐ ਇਨਸਾਨ, ਤੇਰੀ ਜ਼ਿੰਦਗੀ ਦੀ ਆਰੰਭਤਾ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਹੈ। ਤੂੰ ਜੁੜ ਜਾਈ ਸ੍ਰੀ ਤੋਂ ਲੈ ਕੇ ਪ੍ਰਭਾਤੀ ਤੱਕ, ਸੱਚ ਜਾਣੀ ਸ੍ਰੀ ਰਾਗ ਤੋਂ ਚੱਲੇਗਾ ਪ੍ਰਭਾਤੀ 'ਤੇ ਪਹੁੰਚੇਗਾ, ਕਾਲੀ ਬੋਲੀ ਰਾਤ ਨੂੰ ਚੀਰ ਕੇ ਇੱਕ ਦਿਨ ਤੇਰੇ ਜੀਵਨ ਵਿੱਚ ਰੂਹਾਨੀਅਤ ਦੀ ਪ੍ਰਭਾਤ ਜ਼ਰੂਰ ਚੜ੍ਹੇਗੀ। ਪਹਿਲਾ ਰਾਗ ਸ੍ਰੀ ਰਾਗ ਰਾਤ ਦੇ ਗਾਉਣ ਦਾ ਰਾਗ ਅਤੇ ਪ੍ਰਭਾਤੀ ਰਾਗ ਪ੍ਰਭਾਤ ਵੇਲੇ ਦੇ ਗਾਉਣ ਦਾ ਰਾਗ, ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ ਅਤੇ ਹੁਣ ਰਾਗ ਜੈਜਾਵੰਤੀ ਤੱਕ ਸਾਰੀ ਬਾਣੀ ਰਾਗਬੱਧ ਹੈ। ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਸਲੋਕ ਸਹਿਸਕ੍ਰਿਤੀ, ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਸਲੋਕ ਸਹਿਸਕ੍ਰਿਤੀ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ, ਗਾਥਾ ਮਹੱਲਾ ਪੰਜਵਾਂ, ਗੁਰੂ ਅਰਜਨ ਸਾਹਿਬ ਜੀ ਦੀ ਬਾਣੀ, ਚੌ ਬੋਲੇ ਫੁਨ ਖੇ, ਸਲੋਕ ਕਬੀਰ ਜੀ, ਸਲੋਕ ਫਰੀਦ ਜੀ। ਇਸ ਤੋਂ ਬਾਅਦ ਫਿਰ ਆਪਾਂ ਪੜ੍ਹਦੇ ਹਾਂ ਕਿ ਭੱਟਾਂ ਦੇ ਸਵਈਏ, ਸਵਈਆਂ ਤੋਂ ਬਾਅਦ ਫਿਰ ਸ਼ਲੋਕ ਵਾਰਾਂ ਅਤੇ ਵਧੀਕ, ਅਖੀਰ 'ਤੇ ਸਤਿਗੁਰੂ ਜਾ ਕੇ ਮੁੰਧਾਵਣੀ ਉੱਤੇ ਕਿਰਪਾ ਕਰਕੇ ਕਹਿੰਦੇ ਨੇ ਕਿ ਆਓ ਦੇਖੋ ਮਨੁੱਖਤਾ, ਮੈਂ ਤੇਰੇ ਵਾਸਤੇ ਇੱਕ ਥਾਲ ਪਰੋਸ ਕੇ ਚੱਲਿਆ। ਮੈਂ ਸਿਰਫ ਸੰਖੇਪ ਜਿਹਾ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਇਹਦੀ ਸ਼ੁਰੂਆਤ ਹੁੰਦੀ ਹੈ ਇੱਕ ਓਵੰਕਾਰ ਤੋਂ, ਜਿਹੜਾ ਆਪਣਾ ਖਾਸ ਨੁਕਤਾ ਹੈ ਅੱਜ। ਅਤੇ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਤਰ੍ਹਾਂ ਦਾ ਮੰਗਲ ਆਉਂਦਾ ਹੈ। ਪਹਿਲਾ ਮੰਗਲ ਹੈ ਇੱਕ ਓਵੰਕਾਰ, ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇਹ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਇਆ ਹੈ। ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹ ਤਕਰੀਬਨ 524 ਵਾਰ ਆਇਆ ਹੈ। ਜਦੋਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚ 9 ਵਾਰੀ ਆਇਆ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਆਇਆ ਹੈ। 33 ਵਾਰੀ, 9 ਵਾਰੀ, 2 ਵਾਰੀ, 524 ਵਾਰੀ ਇਹ ਮੰਗਲ ਆਏ ਨੇ। ਪਰ ਮੈਂ ਇੱਕ ਗੱਲੋਂ ਹੈਰਾਨ ਹੋਇਆ ਕਿ ਜਦੋਂ ਵੀ ਗੁਰੂ ਸਾਹਿਬ ਨੇ ਮੰਗਲ ਉਚਾਰਨ ਕੀਤਾ ਤਾਂ 2 ਗੱਲਾਂ 2 ਸ਼ਬਦ ਹਰ ਮੰਗਲ ਵਿੱਚ ਰੱਖੇ। ਅਸਲ ਵਿੱਚ ਇਸ ਸਿਧਾਂਤ ਨੂੰ ਅੱਜ ਸਮਝ ਆਈਏ, 2 ਸ਼ਬਦ ਪਹਿਲਾਂ ਰੱਖੇ। ਇੱਕ ਤਾਂ ਰੱਖਿਆ ਇੱਕ ਓਅੰਕਾਰ ਅਤੇ ਦੂਜਾ ਸ਼ਬਦ ਪਿੱਛੇ ਰੱਖ ਦਿੱਤਾ ਸਤਿਗੁਰ ਪ੍ਰਸਾਦ ਜਾਂ ਗੁਰਪ੍ਰਸਾਦ। ਇਹ ਕੀ ਕਾਰਨ ਕਿ ਹਰ ਮੰਗਲ ਦੇ ਵਿੱਚ ਇਹ 2 ਸ਼ਬਦ ਕਿਤੇ ਵੀ ਮੁਨਾਫੀ ਨਹੀਂ, कि सैकड़िया की तादाद विच हजूर ने मंगल उचारण किते। हर मंगल की आरंभता हुंदी है एक ओंकार ते संपूर्णता हुंदी है गुर प्रसाद जां सतगुर प्रसाद। गुर प्रसाद ते एक ओंकार इहदे विच कोई रमज़ होवेगी। आपां काली नाल कह के चले जाने आ कि नहीं, गुरु साहब जदों बाणी उचारण करदे ने ते अपने इष्ट दा पहला मंगल किया जाता है, पर आखिर इस मंगल नूं क्यों उचारण किया, सैकड़े वारी उचारण किया। ते हजूर ने जिस वेले बाणी लिखनी शुरू की, गुरमुखो पहला शब्द ही दाता गुरु अर्जुन देव जी ने अपने हथी पाया सी एक ओवंकार। गुरु ग्रंथ साहब, दुनिया विच अनेक ग्रंथ ने, बाइबल दे भी विश्वास लोग रखते ने, पवित्र बाइबल, पवित्र कुरान, वेद ने, जैन मत दे ग्रंथ ने, बुद्ध मत दे ग्रंथ ने, पर जितने भी दुनिया के धर्म ग्रंथ ने, हर ग्रंथ अखरां तो शुरू हुंदा है। केवल गुरु ग्रंथ साहब ऐसे ने जेड़े अखर तो शुरू नहीं हुंदे, जेड़े अंक तो शुरू हुंदे। अखर तो शुरू नहीं, मेरी इस बेनती नूं समझियो, अखर तो शुरू नहीं। कोई राग गुरु ग्रंथ साहब का शुरू होवे, कोई बाणी शुरू होवे, ते हजूर ने अखरां तो शुरू नहीं कीता, अंक तो गिनती वाले एके तो शुरू कीता है। इहदा कारण की, हजूर ने ओम शब्द तो बहुत पुराना है, वेदां विच्चों भी शब्द ओम मिलदा है। हुण गुरु साहब ने जदों आरंभता की एक ओंकार, ये तीन शब्द कह, एक क्यों गिनती वाला पहला लिख दिता, इस दा कारण की सी। मैं एक बेनती होर करदा जावां कि गुरमुखो, गुरु ग्रंथ साहब की बाणी विच एक दा स्वरूप जो अखरां विच लिखिया है वह तीन तरह का मिलता है, ईड़ी नूं सियारी ते कक्का। यह बेबाणी पढ़ने वाले जरूर समझणगे, ईड़ी नूं सियारी कक्का मुक्ता एक, ईड़ी नूं सियारी कक्के नूं औंकड़ ए दूसरा स्वरूप एक, ईड़ी नूं सियारी ते कक्के नूं सियारी ए तीजा स्वरूप एक। उचारण तिन्नां दा इको है, चाहे कक्का मुकता है, चाहे कक्के नूं औंकड़, चाहे कक्के नूं सियारी, पर की कारण, स्पैलिंग वखरे ने पर उचारण तिन्नां दा ही एक है। पर जदों हजूर ने एक ओंकार लिखिया उदों ईड़ी नूं सियारी ते कक्का नहीं पाया, उदों ईड़ी नूं सियारी ते कक्के नूं सियारी नहीं पाई, उदों ईड़ी नूं सियारी ते कक्के नूं औंकड़ नहीं पाई। हजूर ने गिनती वाला एका पाया, ना कि अखरां विच एक लिख दिता। आखिर इहदा कारण की सी, बाणी सारी विच एक शब्द वार वार आउंदा है, पर उत्थे अखरां नूं लिखिया शुरुआत करदिआं होइआं कृपालू दाता जी ने गिनती वाला एका पाया। पहला इस गल नूं आपां समझ लईए, फिर अगे चलांगे गुर प्रसाद ते, क्योंकि ओंकार तो पहला एक शब्द क्यों लिखिया ते गिनती वाला लिखिया। आम तौर पर टीकाकार ये सीधे अर्थ करते हैं कि परमात्मा एक है, नाल शब्द कहिंदे ने उस वर्गा दूजा कोई होर नहीं, आखरी अर्थ इन्ने को कर देने का। पर जे कोई पूछे भी एक शब्द जेड़ा है गिनती वाला क्यों, इत्थे एक बेनती करा कि गुरु ग्रंथ साहब की बाणी विच केवल एक दी पूजा, एक दा सिमरन, एक दा ध्यान, एक दे चरणा विच अरदास, एक दा आसरा, एक दी ओट, एक दे परने रहना ही मन्या है। क्यों? इस करके एका गिनती दा लिखिया। जदों हिंदू आपां साहित पढ़ने हैं ते उत्थे ओम शब्द नूं तीन किस्सियां विच वंडिया गया, ओम शब्द तीन किस्सियां विच वंड दिता। वह शब्द ने जे गुरमुखी लिपि विच लिखने होण, ऊड़ा, ऐड़ा ते मम्मा, ओम दे उन्होंने तीन अखरां विच वंड दिता ते ओम अखर नूं तीन शक्तियां विच डिवाइड कर दिता गया। इउं कह लईए ब्रह्मा, बिशन ते महेश, ओम अखर दे, ओम शब्द दे तीन अखर बनाए, उहदियां तीन शक्तियां बना दित्तियां। पर मेरे गुरु नानक साहब ने पहला गिनती वाला एका पा दिता, इहदा मतलब सी इहदे तीन टुकड़े ना करियो, एक दा मतलब केवल एक, जिस वर्गा होर दूजा कोई है। हुण एक दे अर्थ आपां की कर सकने खां, हुण गिनती वाला एका है, जे ईड़ी नूं सियारी ते कक्का पा के एक ओंकार लिख दे ते खिमा करियो, हो सकदा है अज अर्थ करन वाले ईड़ी दा अर्थ कुछ कर देंदे, सियारी दा अर्थ कुछ बना देंदे, ਕੱਕੇ ਨੂੰ ਕਿਸੇ ਹੋਰ ਸ਼ਕਤੀ ਨਾਲ ਜੋੜ ਦੇ। ਮੇਰੇ ਗੁਰੂ ਨੇ ਗਿਣਤੀ ਵਾਲਾ ਇੱਕ ਪਾ ਕੇ ਕਹਿ ਦਿੱਤਾ, ਭਲਿਆ ਚੇਤੇ ਰੱਖੀ ਕੇਵਲ ਇੱਕ, ਤੇ ਉਹ ਇੱਕ ਜਿਸ ਤੋਂ ਪਹਿਲਾਂ ਹੋਰ ਕੁਝ ਖਾਏ ਵੀ ਨਹੀਂ ਸੀ। ਹਜ਼ੂਰ ਪੀਰ ਦਸਤਗੀਰ ਨੂੰ ਮਿਲੇ ਨੇ, ਸਿਰਫ ਆਪਾਂ ਇੱਕ ਓਅੰਕਾਰ ਦੇ ਨੁਕਤੇ 'ਤੇ ਟਿਕਣਾ। ਦਸਤਗੀਰ ਅਸਲ ਵਿੱਚ ਪੀਰ ਦਾ ਨਾਮ ਨਹੀਂ, ਦਸਤਗੀਰ ਇੱਕ ਫਿਰਕਾ ਹੈ। ਦਸਤਗੀਰ ਬਗਦਾਦ ਵਿੱਚ ਵੀ ਮਿਲੇ ਨੇ, ਦਸਤਗੀਰ ਮੁਲਤਾਨ ਦੀ ਧਰਤੀ 'ਤੇ ਵੀ ਮਿਲੇ ਨੇ। ਅਤੇ ਮੈਂ ਬੇਨਤੀ ਕਰਾਂ, ਜਦੋਂ ਅਸੀਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਫਾਰਸੀ ਵਿੱਚ ਦਸਤਗੀਰ ਕਹਿੰਦੇ ਨੇ ਖੱਤ ਨੂੰ ਪਕੜਨ ਵਾਲੇ ਨੂੰ। ਬਾਣੀ ਵਿੱਚ ਇੱਕ ਬਚਨ ਹੁੰਦਾ ਹੈ, ਜ਼ਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਕੋਈ ਵੀ ਮੇਰਾ ਹੱਥ ਪਕੜਨ ਵਾਲਾ ਨਹੀਂ। ਜਿਹੜੇ ਦਸਤਗੀਰ ਪੀਰ ਨੇ, ਇਹ ਜਦੋਂ ਆਪਣਾ ਕੋਈ ਮੁਰੀਦ ਬਣਾਉਂਦੇ ਨੇ ਅਤੇ ਆਪਣੇ ਮੁਰੀਦ ਦੇ ਖੱਤ ਨੂੰ ਪੀਰ ਆਪਣੇ ਖੱਤ ਵਿੱਚ ਲੈ ਕੇ ਘੁੱਟਦਾ ਹੈ ਅਤੇ ਉਦਨ ਪਰਨ ਕਰਦਾ, ਬੇਟਾ ਮੈਂ ਤੇਰੇ ਖੱਤ ਨੂੰ ਪਕੜਨ ਵਾਲਾ ਦਸਤਗੀਰ ਹਾਂ, ਤੇਰੇ ਹੱਥ ਨੂੰ ਪਕੜਿਆ ਹੈ। ਮੈਂ ਅੱਲਾ ਨੂੰ ਸਾਖਸ਼ੀ ਜਾਣ ਕੇ ਕਹਿੰਦਾ ਕਿ ਰੱਬ ਦੀ ਦਰਗਾਹ ਤੱਕ ਮੈਂ ਤੇਰੇ ਹੱਥ ਨੂੰ ਨਹੀਂ ਛੱਡਾਂਗਾ। ਦਸਤਗੀਰ ਦਾ ਅਰਥ ਇਹ ਵੇ ਕਿ ਜਿਹੜਾ ਹੱਥ ਪਕੜਨ ਵਾਲਾ ਹੋਵੇ, ਜਿਹਨੇ ਘੁੱਟ ਕੇ ਹੱਥ ਪਕੜਨਾ ਹੈ। ਹਜ਼ੂਰ ਪੀਰ ਦਸਤਗੀਰ ਨੂੰ ਮਿਲੇ, ਮੇਰੇ ਸਤਿਗੁਰੂ ਨੂੰ ਉਹਨੇ ਤਿੰਨ ਪ੍ਰਸ਼ਨ ਕੀਤੇ, ਇੱਕ ਓਅੰਕਾਰ ਕੀ ਹੈ। ਉਹਨੇ ਪਹਿਲਾ ਸਵਾਲ ਕੀਤਾ ਕਿ ਇੱਕ ਅੱਲਾ ਤੋਂ ਪਹਿਲਾਂ ਕੀ ਸੀ, ਦੂਜਾ ਪ੍ਰਸ਼ਨ ਕੀਤਾ ਕਿ ਅੱਲਾ ਹੈ ਅਤੇ ਦਿਸਦਾ ਕਿਉਂ ਨਹੀਂ, ਤੀਜਾ ਸਵਾਲ ਕੀਤਾ ਕਿ ਰੱਬ ਜਾਂ ਅੱਲਾ ਜਾਂ ਖੁਦਾ ਕਰਦਾ ਕੀ ਹੈ। ਫਿਰ ਤਿੰਨ ਗੱਲਾਂ ਸਮਝਿਓ, ਇੱਕ ਅੱਲਾ ਤੋਂ ਪਹਿਲਾਂ ਕੀ ਸੀ, ਜੇ ਅੱਲਾ ਹੈ ਤਾਂ ਦ੍ਰਿਸ਼ਟਮਾਨ ਦਿਸਦਾ ਕਿਉਂ ਨਹੀਂ, ਅਤੇ ਤੀਜਾ ਪ੍ਰਸ਼ਨ ਕੀਤਾ ਕਿ ਮੈਨੂੰ ਦੱਸੋ ਰੱਬ ਜਾਂ ਅੱਲਾ ਕਰਦਾ ਕੀ ਹੈ। ਮੇਰੇ ਗੁਰੂ ਸਾਹਿਬ ਨੇ ਤਿੰਨਾਂ ਸਵਾਲਾਂ ਦਾ ਉੱਤਰ ਬੜੇ ਸੋਹਣੇ ਢੰਗ ਨਾਲ ਦਿੱਤਾ। ਕਹਿਣ ਲੱਗੇ, ਪੀਰ ਜੀ ਪਹਿਲੀ ਗੱਲ, ਇੱਕ ਤੋਂ ਪਹਿਲਾਂ ਕੀ ਸੀ, ਤੁਸੀਂ ਜੇ ਥੋੜ੍ਹੀ ਜਿਹੀ ਗਿਣਤੀ ਕਰ ਲਵੋ ਤਾਂ ਤੇਰੇ ਇਸ ਪ੍ਰਸ਼ਨ ਦਾ ਉੱਤਰ ਗਿਣਤੀ ਵਿੱਚੋਂ ਦਿੱਤਾ ਜਾਏਗਾ। ਉਹਨੇ ਗਿਣਤੀ ਸ਼ੁਰੂ ਕੀਤੀ, ਇੱਕ ਦੋ ਤਿੰਨ ਚਾਰ ਪੰਜ। ਹਜ਼ੂਰ ਨੇ ਕਿਹਾ ਐਸਾ ਨਹੀਂ, ਪੰਜ ਤੋਂ ਪਿਛਾਂ ਨੂੰ ਚੱਲੋ, ਪੰਜ ਚਾਰ ਤਿੰਨ ਦੋ ਇੱਕ। ਹਜ਼ੂਰ ਕਹਿਣ ਲੱਗੇ ਨਹੀਂ, ਚਾਰ ਤੋਂ ਪਿਛਾਂ। ਉਹ ਚਾਰ ਤੋਂ ਪਿਛਾਂ ਤੁਰ ਕੇ ਕਹਿੰਦਾ ਚਾਰ ਤਿੰਨ ਦੋ ਇੱਕ। ਹਜ਼ੂਰ ਨੇ ਕਿਹਾ ਤਿੰਨ ਤੋਂ, ਤਿੰਨ ਤੋਂ ਪਿਛਾਂ ਆਇਆ, ਦੋ ਅਤੇ ਇੱਕ ਤੋਂ ਪਿਛਾਂ ਆਇਆ। ਕਹਿਣ ਲੱਗੇ ਇੱਕ ਤੋਂ ਪਿਛਾਂ ਚੱਲੋ। ਕਹਿਣ ਲੱਗਾ ਹੇ ਮਾਲਕ, ਹੇ ਸਤਿਗੁਰੂ, ਗੱਲ ਹੀ ਇੱਕ ਤੋਂ ਸ਼ੁਰੂ ਹੁੰਦੀ ਹੈ। ਕਹਿਣ ਲੱਗੇ ਤੂੰ ਪੁੱਛਣਾ ਇੱਕ ਤੋਂ ਪਹਿਲਾਂ ਕੀ ਸੀ, ਗਿਣਤੀ ਵੀ ਇੱਕ ਤੋਂ ਸ਼ੁਰੂ ਹੁੰਦੀ ਏ, ਅਤੇ ਜੋ ਕੁਛ ਸਿਰਜਿਆ ਪਰਮਾਤਮਾ ਇਹ ਵੀ ਇੱਕ ਤੋਂ ਹੀ ਸ਼ੁਰੂ ਹੋਇਆ, ਇੱਕ ਤੋਂ ਪਹਿਲਾਂ ਕੁਛ ਵੀ ਨਹੀਂ। ਕੀ ਤੂੰ ਗੱਲ ਕਰੇਗਾ, ਸਭ ਕੁਛ ਸ਼ੁਰੂਆਤ ਇੱਕ ਤੋਂ ਹੈ। ਇੱਥੇ ਇੱਕ ਹੋਰ ਮੈਂ ਅਰਜ਼ ਕਰਦਾ ਜਾਵਾਂ ਕਿ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਪਹਿਲਾਂ ਵੀ ਇੱਕ ਸੀ, ਹੁਣ ਇੱਕ ਅਨੇਕਾਂ ਰੂਪਾਂ ਵਿੱਚ ਹੈ, ਅਤੇ ਜਿੱਦਣ ਸਭ ਕੁਝ ਖਤਮ ਹੋ ਜਾਣਾ ਅਤੇ ਪਿਆਰਿਓ ਰਹਿਣਾ ਫਿਰ ਇੱਕ ਓਅੰਕਾਰ ਹੀ ਹੈ। ਕੁਛ ਪ੍ਰਮਾਣ ਮੈਂ ਅਰਜ਼ ਕਰਦਿਆਂ, ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਕਿ ਲੋਕ ਚੁਰਸਤੇ ਵਿੱਚ ਖਲੋਤੇ ਨੇ ਅਤੇ ਇੱਕ ਤਮਾਸ਼ਾ ਪੈ ਦੇਖਦੇ ਨੇ। ਬਾਜੀਗਰ ਆਇਆ, ਉਹਨੇ ਆ ਕੇ ਆਪਣੀ ਬੰਸਰੀ ਵਜਾਈ, ਉਹਨੇ ਡਮਰੂ ਲਿਆਂਦਾ, ਕੋਈ ਸਾਜ਼ ਲਿਆਂਦਾ ਜਿਹਦੇ ਵਿੱਚੋਂ ਰਿਧਮ ਨਿਕਲੇ, ਡਮਰੂ ਵਜਾਇਆ, ਢੋਲਕੀ ਵਜਾਈ, ਅਤੇ ਚੁਰਸਤੇ ਵਿੱਚ ਲੰਘਦੇ ਹੋਏ ਲੋਕ ਰੁਕ ਗਏ। ਉਸ ਮਦਾਰੀ ਵਾਲੇ ਨੇ, ਬਾਜੀਆਂ ਪਾਉਣ ਵਾਲੇ ਨੇ ਆਪਣੇ ਵੱਖ ਵੱਖ ਰੂਪ ਬਣਾਉਣੇ ਸ਼ੁਰੂ ਕਰ ਦਿੱਤੇ। ਕਦੀ ਉਹ ਬਸਤਰ ਬਦਲ ਕੇ ਰਾਜਾ ਬਣ ਕੇ ਆ ਗਿਆ, ਕਦੀ ਉਹ ਚਾਕਰ ਬਣ ਕੇ ਆ ਗਿਆ, ਕਦੀ ਉਹ ਭਾਰੀ ਪਾਤਸ਼ਾਹ ਬਣ ਕੇ ਆ ਗਿਆ, ਕਦੀ ਉਹ ਡਾਕੂ ਬਣ ਕੇ ਆ ਗਿਆ। ਲੋਕ ਉਹਦੇ ਹਰ ਪਾਠ ਨੂੰ, ਉਹਦੇ ਹਰ ਭੇਖ ਨੂੰ, ਉਹਦੀ ਹਰ ਇੱਕ ਸਰੂਪ ਨੂੰ ਧਿਆਨ ਨਾਲ ਦੇਖਦੇ ਰਹੇ। ਬਾਜੀਗਰ ਕਦੀ ਬਾਦਸ਼ਾਹ, ਕਦੀ ਭਿਖਾਰੀ, ਕਦੀ ਨੌਕਰ, ਪਰ ਜਦੋਂ ਉਹ ਸਾਰੀ ਖੇਡ ਖਤਮ ਹੋਈ ਤਾਂ ਨਾ ਬਾਦਸ਼ਾਹ ਵਾਲਾ ਭੇਖ ਰਿਹਾ, ਨਾ ਭਿਖਾਰੀ ਵਾਲਾ ਰਿਹਾ, ਨਾ ਬੱਚੇ ਵਾਲਾ ਰਿਹਾ, ਨਾ ਕਿਸੇ ਡਾਕੂ ਵਾਲਾ ਰਿਹਾ, ਰਹਿ ਗਿਆ ਅਤੇ ਕੇਵਲ ਉਹ ਜਿਹੜਾ ਖੇਡ ਪਾਉਣ ਤੋਂ ਪਹਿਲਾਂ ਬਾਜੀਗਰ ਸੀ ਅਤੇ ਜਦੋਂ ਖੇਡ ਖਤਮ ਹੋਈ ਤਾਂ ਖੇਡ ਪਾਉਣ ਵਾਲਾ ਹੀ ਕੇਵਲ ਰਹਿ ਗਿਆ। ਇਸ ਬੇਨਤੀ ਨੂੰ ਸਮਝੋ, ਇੱਕ ਓਅੰਕਾਰ ਕੀ ਹੈ। ਸਾਹਿਬ ਨੇ ਫਰਮਾਇਆ, ਬਾਜੀਗਰ ਜੈਸੇ ਬਾਜੀ ਪਾਈ, ਇੱਕ ਓਅੰਕਾਰ ਅਨਕ ਵਿਸਥਾਰ ਏਕ ਤੇ ਭਏ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ एक अंकार जे रह गया तो केवल एक अंकार रह गया, एक ओंकार ने सिरजिया, ये कोई राजा बन गया, कोई भिखारी बन गया, कोई धर्मी बन गया, कोई कुकर्मी बन गया, तो जिदन सब कुछ उन्हें समेट लेना है तो रह जाना, केवल एक ओंकार ने जिहड़ा सब कुछ बनाने वाला सी। फिर बेनती समझो, दूसरा प्रमाण मैं अर्ज करा, गुरु ग्रंथ साहिब विच गुरु अर्जुन देव जी का बचन है, कहन लगे पानी है, समुद्र का पानी बिल्कुल शांत, सारी बाणी विच वार वार एक ओंकार क्यों, सैकड़े वरी एक ओंकार सतगुर प्रसाद क्यों, समुद्र का पानी बिल्कुल टिकिया है, हवा ने हलचल पैदा की, समुद्र के पानी विच हरकत पैदा हुई, तो उस पानी विचों उच्चिया उच्चिया तरंगा उठन लगियां, उस पानी विचों लहरां उठिया, तो लहरां ने कुछ अपने नाल होर भी पैदा किया, हवा के थिरकन नाल पानी खिलिया, पानी विच लहर है, लहर के विचों फेन निकले जिन्हों आप झग कहने, लहर के विचों बुद्ध बले निकले, गुरमुखो शांत सी पानी, लहर निकली बुद्ध बले निकले, फेना निकलिया झग बनी, पर जदों ये लहर शांत हो गई तो रह गया फिर केवल समुद्र का समुद्र, जिदे विचों सारे निकले सन, एक समुंदर है, समुंदर विचों ही लहर, समुंदर विचों ही पानी, समुंदर विच ही बुद्ध बदे, समुंदर दे विच ही फेना, पर जदों शांत हो गया तो केवल समुंदर का समुंदर है। दूसरी उदाहरण तीसरी बेनती करा, असी गहने कढ़वाने हाँ, किसी सुनार वीर कोल गए, उन्हें जाके कह दिता मैं खत्थां विच पाण वास्ते चूड़ियाँ बनवाणियां, तो मैं सवेरे भी अर्ज की सी, यतन मैं करना है कि जिस गुरु का प्रकाश मनाने पाया आपां गल्लां भी उस गुरु दियां करिए। साहब धन गुरु ग्रंथ साहिब के बचना अनुसार सुनार कुल गए, किसी ने कह दिता मैं हथ दियां चूड़ियाँ बनवाणियां ने, किसी ने कहा मैं गले का कैंठा बनवाना है, किसी ने कहा मैं खत विच पास पाण वास्ते अंगूठी छाप जां छल्ला बनवाना है, लोहे दी सोने का डला सी, उन्हें उस डले नूं उस नूं थैली नूं ढाल के एक टुकड़े विचों चूड़ियाँ कढ दित्तियां, एक टुकड़े विचों अंगूठियां कढ दित्तियां, एक टुकड़े दे विचों गल पाण वाले हार कढ दित्ते, चेते रखियो अंगूठी हार चूड़ियाँ कड़े ये वख वख आकार ते वख वख नावां नाल जाने जांदे ने, पर जिस दिन ये टुट के टलन गए पता नहीं लगना केड़ी अंगूठी केड़ी चूड़ी केड़ा हार रह जाएगा, केवल सोने का सोना ही, सोने विचों निकले तो सोने का रूप ही हो गए, कुछ समय लिए वख ने पर परत के फिर सोना ने, चेते रखो कि सोने दी चूड़ी है, वख हो के भी वह संबंध सोने नाल है, सोने दी अंगूठी है, वख हो के भी संबंध वह अंगूठी सोने नाल है, सोने विचों अनेक गहने निकलते ने, पर जिस दिन सोना ढालिया गया तो गुरमुखो रह गया फिर सोने का सोना। तीसरा चौथा प्रमाण है, गुरु ग्रंथ साहिब की बाणी विचों असी घर विच बीज बीजने, एक रुख ही बीजे है, मैं सीधी जी उदाहरण दे दिया समझने लई कि एक अंब की गिटक गुठली आपां जमीन दे विच बीजी, उस गुठली दे विचों जदों वह गुठली का अंकुर फटिया तो निक्का जिहा पेड़ा उहदे विचों निकलिया, पहला वह पेड़ा कोमल है, परत के उहदा आकार वड्डा होया, उस नूं टाणा बनिया, उहदियां शाखावां बनिया, पत्ते बने, तो कई सालां तो बाद जिन्हें बीज बीजिया अंब का रुख बीजिया, अज लोगों नूं कहिंदा देखो मेरा बीजिया होया रुख अज पहली वार फल देन लगा, तो जदों पक्के हुए फल नूं तोड़िया तो रस चूसन तो बाद निकलिया वही गुठली दी गुठली जिहड़ी गुठली पहला कई साल जमीन विच बीजी सी। ध्यान दिया जे गुठली टुट चुकी है, उहदे विचों तना उहदे विचों शाखावां उहदे विचों बूर उहदे विचों फुल उहदे विचों फल, पर जिस दिन पक के संपूर्णता हुई परत के फिर वह गुठली दी गुठली निकली। बाबा जी ने बाणी विच कहा बाजी गर जैसे बाजी पाई, एक ओंकार की है, बाजी गर जैसे बाजी पाई, नाना रूप पेक दखलाई, सांग उतार थम्यो पासारा, तब एको एक ओंकारा, जलते उठै अनक तरंगा, कनक भूखन कीने बहुरंगा, बीज बीज देख्यो बहु प्रकारा, फल पाके ते एक ओंकार। ਜਦੋਂ ਫਲ ਪੱਕਿਆ ਤੇ ਕੇਵਲ ਇੱਕ ਰਹਿ ਗਿਆ। ਮੈਂ ਅਰਜ਼ ਕਰ ਰਿਹਾ ਸਾਂ, ਦਸਤਗੀਰ ਪੁੱਛਦਾ ਬਾਬਾ ਕਿ ਇੱਕ ਤੋਂ ਪਹਿਲਾਂ ਕੀ ਹੈ? ਹਜ਼ੂਰ ਕਹਿੰਦੇ ਨੇ ਨਹੀਂ, ਕਹਾਣੀ ਹੀ ਗੱਲ ਹੀ ਇੱਕ ਤੋਂ ਸ਼ੁਰੂ ਹੁੰਦੀ ਹੈ। ਉਹਦੇ ਸਵਾਲ ਦਾ ਉੱਤਰ ਦੇ ਦਿੱਤਾ। ਉਹਨੇ ਦੂਜਾ ਪ੍ਰਸ਼ਨ ਕੀਤਾ ਸੀ ਕਿ ਖੁਦਾ ਹੈ ਅਤੇ ਦ੍ਰਿਸ਼ਟਮਾਨ ਅੱਖਾਂ ਨਾਲ ਦਿਸਦਾ ਕਿਉਂ ਨਹੀਂ? ਅਤੇ ਅੱਗੋਂ ਉੱਤਰ ਮਿਲਿਆ ਸੀ, ਕਹਿਣ ਲੱਗੇ ਸੁਣਿਆ ਹੈ ਦਸਤਗੀਰ ਜੀ ਕਿ ਦੁੱਧ ਦੇ ਵਿੱਚ ਮੱਖਣ ਘਿਓ ਹੈ। ਦਸਤਗੀਰ ਕਹਿੰਦਾ ਹੈ ਕਿ ਇਹ ਤਾਂ ਸਭ ਨੂੰ ਪਤਾ ਹੈ। ਕਹਿਣ ਲੱਗੇ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਕਹਿਣ ਲੱਗਾ ਨਜ਼ਰ ਤਾਂ ਆਵੇਗਾ। ਦਸਤਗੀਰ ਉੱਤਰ ਦੇ ਰਿਹਾ, ਜੇ ਭਾਂਡਾ ਸਾਫ਼ ਕਰਕੇ ਦੁੱਧ ਨੂੰ ਗਰਮ ਕਰਾਂਗੇ, ਇਹਨੂੰ ਜਾਗ ਲਾਵਾਂਗੇ, ਜਾਗ ਲਾਉਣ ਤੋਂ ਬਾਅਦ ਟਿਕਾਇਆ ਜਾਏ ਅਤੇ ਟਿਕੇ ਹੋਏ ਦੁੱਧ ਨੂੰ, ਜੰਮੇ ਹੋਏ ਦੁੱਧ ਨੂੰ ਰਿੜਕਾਂਗੇ ਅਤੇ ਰਿੜਕਣ ਤੋਂ ਬਾਅਦ ਮੱਖਣ ਨਿਕਲੇਗਾ। ਹਜ਼ੂਰ ਕਹਿਣ ਲੱਗੇ ਦੁੱਧ ਵਿੱਚ ਮੱਖਣ ਹੈ, ਪਰ ਘਾਲਣਾ ਤੋਂ ਬਿਨਾਂ ਮੱਖਣ ਪ੍ਰਗਟ ਨਹੀਂ ਹੁੰਦਾ। ਰੱਬ ਤਾਂ ਸਾਰਿਆਂ ਵਿੱਚ ਹੈ, ਪਰ ਚੇਤੇ ਰੱਖੀ ਨਾਮ ਦੀ ਘਾਲਣਾ ਤੋਂ ਬਿਨਾਂ ਪ੍ਰਗਟ ਨਹੀਂ ਹੋ ਸਕਦਾ। ਸਾਰੀ ਧਰਤੀ 'ਤੇ ਪਾਣੀ ਹੈ, ਅਸੀਂ ਜ਼ਮੀਨ 'ਤੇ ਬੈਠੇ ਹਾਂ, ਕਿ ਇਸ ਜ਼ਮੀਨ ਦੇ ਥੱਲੇ ਪਾਣੀ ਨਹੀਂ? ਪਾਣੀ ਦਾ ਹੋਣਾ ਕੁਝ ਹੋਰ ਚੀਜ਼ ਹੈ, ਪਰ ਜਦੋਂ ਧਰਤੀ ਨੂੰ ਚੀਰ ਕੇ ਖੂਹ ਬਣਾਇਆ ਜਾਏ ਤਾਂ ਚੇਤੇ ਰੱਖੋ ਧਰਤੀ ਵਿੱਚੋਂ ਖੂਹ ਦਾ ਪਾਣੀ ਪ੍ਰਗਟ ਹੋਣਾ ਕੁਝ ਹੋਰ ਚੀਜ਼ ਹੈ। ਸਾਰੇ ਚਾਰ ਚੁਫੇਰੇ ਇੱਕ ਓਅੰਕਾਰ ਹੈ, ਪਰ ਪ੍ਰਗਟ ਹੋਵੇਗਾ, ਦਿਸੇਗਾ ਘਾਲਣਾ ਨਾਲ। ਉਹਨੇ ਤੀਜਾ ਪ੍ਰਸ਼ਨ ਕੀਤਾ ਸੀ, ਪਹਿਲਾਂ ਸੀ ਇੱਕ ਤੋਂ ਪਹਿਲਾਂ ਕੀ ਸੀ, ਦੂਜਾ ਪ੍ਰਸ਼ਨ ਸੀ ਜੇ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ, ਅਤੇ ਤੀਜਾ ਪ੍ਰਸ਼ਨ ਉਹਨੇ ਕੀਤਾ ਸੀ। ਕਹਿਣ ਲੱਗਾ ਮੈਨੂੰ ਦੱਸੋ ਵੀ ਰੱਬ, ਅੱਲਾ, ਖੁਦਾ ਇਹ ਕਰਦਾ ਕੀ ਹੈ? ਆਪ ਗੁਰਮੁਖੋ ਇਕਾਗਰਤਾ ਬਖਸ਼ਣੀ, ਮੈਂ ਜਿਹੜੀਆਂ ਤਿੰਨ ਗੱਲਾਂ ਪਹਿਲੀਆਂ ਸਾਂਝੀਆਂ ਕਰ ਰਿਹਾ ਹਾਂ ਕਿ ਰੱਬ ਕਰਦਾ ਕੀ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਦਸਤਗੀਰ ਤੂੰ ਉੱਚੀ ਥਾਂ 'ਤੇ ਬੈਠਾ ਹੈ, ਮੈਂ ਨੀਚੇ ਥੱਲੇ ਖਲੋਤਾ ਵਾਂ, ਇੱਕ ਕੰਮ ਕਰ, ਤੂੰ ਆਪਣੇ ਆਸਣ ਤੋਂ ਉੱਤਰ ਕੇ ਥੱਲੇ ਆ ਜਾ, ਮੈਂ ਤੇਰੇ ਆਸਣ 'ਤੇ ਬੈਠ ਕੇ ਤੇਰੇ ਤੀਜੇ ਪ੍ਰਸ਼ਨ ਦਾ ਉੱਤਰ ਦਿਆਂਗਾ, ਰੱਬ ਕੀ ਕਰਦਾ ਹੈ। ਸੱਚੀ ਸਰਕਾਰ ਆਸਣ ਦੇ ਉੱਤੇ ਆਏ, ਦਸਤਗੀਰ ਥੱਲੇ ਚਲਾ ਗਿਆ, ਹੱਸ ਕੇ ਕਹਿਣ ਲੱਗੇ ਰੱਬ ਇਹ ਹੀ ਕਰਦਾ ਹੀ, ਦੋ ਘੜੀਆਂ ਪਹਿਲਾਂ ਤੂੰ ਉੱਚੀ ਥਾਂ 'ਤੇ ਸੈਂ, ਮੈਂ ਥੱਲੇ ਖਲੋਤਾ ਸਾਂ, ਹੁਣ ਮੈਂ ਉੱਚੀ ਥਾਂ 'ਤੇ ਤੂੰ ਥੱਲੇ ਖਲੋਤਾ ਹੈ। ਰੱਬ ਇਹ ਕੁਝ ਕਰਦਾ ਹੀ, ਧਰਤੀ 'ਤੇ ਡਿੱਗਿਆ ਨੂੰ ਅਸਮਾਨ ਚੜ੍ਹਾ ਦਿੰਦਾ ਅਤੇ ਅਸਮਾਨ ਤੋਂ ਚੜ੍ਹਿਆ ਹੋਇਆਂ ਨੂੰ ਧਰਤੀ 'ਤੇ ਡਿੱਗ ਦਿੰਦਾ, ਇਹ ਉਹਦੇ ਕੋਲ ਤਾਕਤ ਹੈ। ਬਾਬਾ ਜੀ ਨੇ ਬਾਣੀ ਵਿੱਚ ਫੁਰਮਾਇਆ, ਭਾਵੇਂ ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਦੇਖੋ ਉਸ ਮਾਲਕ ਦੀ ਖੇਡ, ਜਲ 'ਤੇ ਥਲ ਕਰ, ਥਲ 'ਤੇ ਕੂਵਾਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜ੍ਹਾਵੈ, ਚੜ੍ਹੈ ਆਕਾਸ਼ ਗਿਰਾਵੈ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਇੱਕ ਓਅੰਕਾਰ ਅਤੇ ਏਕਾ ਵੀ ਗਿਣਤੀ ਵਾਲਾ ਪਾਇਆ। ਇਹਦਾ ਮਤਲਬ ਇਹ ਸੀ ਕਿ ਸੱਜਣਾ ਇਹ ਕੇਵਲ ਨਿਰੋਲ ਇੱਕ ਹੈ, ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਹੁਣ ਕਈ ਵਾਰੀ ਸਾਨੂੰ ਜੇ ਕੋਈ ਪੁੱਛਦਾ ਤਾਂ ਆਪਾਂ ਇੱਕੋ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਇੱਕ ਹੈ। ਮੈਂ ਇੱਕ ਪ੍ਰਸ਼ਨ ਪੈਦਾ ਕਰਨ ਲੱਗਾ, ਆਪੇ ਹੀ ਉੱਤਰ ਅਰਜ਼ ਕਰਨ। ਤੁਸੀਂ ਪੜ੍ਹੋਗੇ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ, ਹਿੰਦੀ ਵਿੱਚ ਲਿਖਿਆ ਮਿਲੇਗਾ, ਸਭ ਕਾ ਭਗਵਾਨ ਇੱਕ ਹੈ, ਸਭ ਕਾ ਮਾਲਕ ਇੱਕ ਹੈ, ਪਰਮਾਤਮਾ ਇੱਕ ਹੈ। ਅਤੇ ਆਪਾਂ ਵੀ ਬਾਣੀ ਵਿੱਚ ਪੜ੍ਹਦੇ ਹਾਂ ਰੱਬ ਇੱਕ ਇੱਕ ਹੈ। ਹੁਣ ਕੀ ਰੱਬ ਦੀ ਇਹ ਵਿਸ਼ੇਸ਼ਤਾ ਵੀ ਉਹ ਗਿਣਤੀ ਵਾਚਕ ਇੱਕ ਹੈ? ਧਿਆਨ ਦਿਆ ਜਿਸ ਗੱਲ ਨੂੰ, ਥੋੜ੍ਹਾ ਜਿਹਾ ਟੇਕ ਕੇ ਸਮਝਣ ਵਾਲੀ ਹੈ। ਗੋਡ ਇੱਕ ਹੈ, ਰੱਬ ਇੱਕ ਹੈ, ਅੱਲਾ ਇੱਕ ਹੈ, ਕੀ ਉਹ ਗਿਣਤੀ ਕਰਕੇ ਜਿਹੜਾ ਸ਼ਬਦ ਕਿਹਾ ਇੱਕ, ਇਹ ਉਹਦੀ ਵਿਸ਼ੇਸ਼ਤਾ ਹੈ? ਜੇ ਕੋਈ ਸਾਨੂੰ ਇਹ ਕਹਿ ਦੇ ਵੀ ਜੀ ਰੱਬ ਇੱਕ ਹੈ ਅਤੇ ਇਹਦਾ ਮਤਲਬ ਇਸ ਧਰਤੀ ਦਾ ਸੂਰਜ ਵੀ ਤਾਂ ਇੱਕ ਹੈ, ਅਤੇ ਕੀ ਸੂਰਜ ਨੂੰ ਆਪਾਂ ਰੱਬ ਕਹਾਂਗੇ? ਇਸ ਨੂੰ ਸਮਝਿਓ ਕਿ ਇਸ ਧਰਤੀ ਦਾ ਚੰਦਰਮਾ ਵੀ ਇੱਕ ਹੈ, ਅਤੇ ਕੀ ਇੱਕ ਚੰਦਰਮਾ ਦੀ ਗਿਣਤੀ ਹੋਣ ਕਰਕੇ ਚੰਦਰਮਾ ਵੀ ਭਗਵਾਨ ਹੈ? ਇਸ ਧਰਤੀ ਦੇ ਉੱਤੇ ਸਮੁੰਦਰ ਵੀ ਇੱਕ ਹੈ, ਅਤੇ ਕੀ ਇਹ ਸਮੁੰਦਰ ਇੱਕ ਹੋਣ ਕਰਕੇ ਸਮੁੰਦਰ ਵੀ ਭਗਵਾਨ ਹੈ? ਇੱਥੇ ਹਿਮਾਲਿਆ ਪਰਬਤ, ਮਾਊਂਟਨ ਐਵਰੈਸਟ ਕੇਵਲ ਇੱਕ ਹੈ, ਅਤੇ ਕੀ ਐਡੀ ਵੱਡੀ ਚੋਟੀ ਇੱਕ ਹੈ, ਉਹ ਪਰਮਾਤਮਾ ਹੈ? ਇੱਕ ਦੀ ਗੱਲ ਨੂੰ ਸਮਝੀਏ, ਇੱਥੇ ਕੇਵਲ ਪਰਮਾਤਮਾ ਇੱਕ ਨਹੀਂ, ਨਾਲ ਇਹਦੇ ਸ਼ਬਦ ਹੈ ਅਦੁੱਤੀ, ਇਸ ਇੱਕ ਵਰਗਾ ਹੋਰ ਦੂਜਾ ਕੋਈ ਨਹੀਂ। ਬੇਨਤੀ ਸਮਝੋ ਕਿ ਸੂਰਜ ਇਸ ਧਰਤੀ ਦਾ ਇੱਕ ਹੈ, ਪਰ ਇਸ ਤੋਂ ਕਈ ਗੁਣਾ ਕਰੋੜਾਂ ਵੱਡੇ ਸੂਰਜ ਪਰਮਾਤਮਾ ਨੇ ਕਰੋੜਾਂ ਦੀ ਤਾਦਾਦ ਵਿੱਚ ਪੈਦਾ ਕੀਤੇ ਨੇ। ਚੰਦਰਮਾ ਕਰੋੜਾਂ ਨੇ, ਧਰਤੀਆਂ ਕਰੋੜਾਂ ਨੇ, ਸਮੁੰਦਰ ਕਰੋੜਾਂ ਨੇ, ਪਹਾੜ ਕਰੋੜਾਂ ਨੇ, ਪਰ ਇੰਨਾ ਕੁਝ ਪੈਦਾ ਕਰਕੇ ਰੱਬ ਕਰੋੜਾਂ ਨਹੀਂ, ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਤਾਂ ਵੀ ਕੇਵਲ ਇੱਕ ਓੰਕਾਰ। ਬੇਨਤੀ ਮੇਰੀ ਸਮਝ ਗਏ ਹੋਵੋਗੇ ਕਿ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਰੱਬ ਕਰੋੜਾਂ ਨਹੀਂ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਜੇ ਕਿਸੇ ਨੇ ਵੰਡੀ ਪਾਉਣ ਦਾ ਯਤਨ ਕੀਤਾ ਤਾਂ ਬਾਬਾ ਜੀ ਨੇ ਬਾਣੀ ਵਿੱਚ ਪਹਿਲੇ ਹੀ ਬਚਨੇ ਕਿਹਾ, ਕਹਿਣ ਲੱਗੇ, ਇੱਕ ਓਵੰਕਾਰ ਤੂੰ ਜੁੜਨਾ ਹੈ ਇੱਕ ਦੇ ਨਾਲ। ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਅਰਦਾਸ ਕਰਕੇ ਹਜ਼ੂਰ ਨੇ ਦਾਤ ਮੰਗੀ, ਉਹ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀ ਅਖੀਰਲੀ ਤੁਕ ਹੈ। ਉਹ ਦਾਤ ਹੈ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਜੀ ਸਭਨਾ ਨੇ ਪਰ ਦਾਤਾ ਇੱਕ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿੱਥੇ ਦੇਖਿਆ ਕਿ ਲੋਕਾਂ ਨੇ ਇੱਕ ਪਰਮਾਤਮ ਸ਼ਕਤੀ ਦੇ ਤਿੰਨ ਤਿੰਨ ਹਿੱਸੇ ਕੀਤੇ ਨੇ, ਉੱਥੇ ਨਾਲ ਕਹਿ ਦਿੱਤਾ ਏਕਾ ਮਾਈ, ਫਿਰ ਇੱਕ ਨਾਲ ਜੋੜ ਦਿੱਤਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਅਤੇ ਇਹਦੇ ਅਰਥ ਮੈਂ ਸੰਖੇਪ ਜਿਹਾ ਕਰ ਦੇਵਾਂ ਕਿ ਇਹ ਹਿੰਦੂ ਫਲਸਫਾ ਕਹਿੰਦਾ ਹੈ ਕਿ ਇੱਕ ਮਾਇਆ ਦੇ ਵਿੱਚੋਂ ਪ੍ਰਸੂਤ ਹੋਈ ਅਤੇ ਤਿੰਨ ਪੁੱਤਰ ਪੈਦਾ ਹੋਏ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ। ਬ੍ਰਹਮਾ ਜੀ ਉਹ ਸ਼ਕਤੀ ਜੋ ਉਤਪਤੀ ਕਰਦੀ ਹੈ, ਵਿਸ਼ਨੂੰ ਜੀ ਜਿਹੜੇ ਜੀਵਾਂ ਨੂੰ ਰਿਜ਼ਕ ਦਿੰਦੇ ਨੇ, ਅਤੇ ਮਹੇਸ਼ ਜਿਹੜੇ ਜੀਵਾਂ ਦਾ ਦਰਬਾਰ ਲਾ ਕੇ ਲੇਖਾਂ ਕਰਦੇ ਨੇ। ਪਰ ਬਾਬਾ ਨਾਨਕ ਜੀ ਨੇ ਤਿੰਨ ਤੋਂ ਫਿਰ ਗੱਲ ਇੱਕ ਦੀ ਕੀਤੀ, ਕਹਿਣ ਲੱਗੇ, ਨਹੀਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਪਰ ਇਸ ਤੋਂ ਅੱਗੇ ਫਿਰ ਇੱਕ ਨਾਲ ਜੁੜੀ, ਜਿਵ ਤਿਸ ਭਾਵੈ, ਉਹ ਕੌਣ ਹੈ ਇੱਕ ਓੰਕਾਰ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਪੁਰਮਾਨ, ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਫਿਰ ਕਹਿਣ ਲੱਗੇ, ਪਿਆਰਿਆ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਇੱਕੋ ਵੇਸ਼, ਇੱਕੋ ਓੰਕਾਰ, ਜੁਗ ਜੁਗ ਇੱਕੋ ਵੇਸ਼, ਹਰ ਇੱਕ ਯੁੱਗ ਦੇ ਵਿੱਚ ਕੇਵਲ ਉਹ ਇੱਕ ਹੈ। ਮੈਂ ਇੱਥੇ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਇੱਕ ਬੇਨਤੀ ਆਪ ਜੀ ਦੇ ਸਮਕਸ਼ ਕਰਨੀ ਚਾਹੁੰਦਾ। ਇੱਕ ਨਾਲ ਜੁੜਨ ਦੀ ਗੱਲ ਕਰਨੀ ਬਹੁਤ ਸੌਖੀ ਜੇ, ਪਰ ਪਿਆਰਿਓ ਇੱਕ ਨਾਲ ਚਿੱਤ ਜੁੜਦਾ ਨਹੀਂ। ਪਹਿਲੀ ਗੱਲ, ਕਈ ਤਾਂ ਸਿਮਰਨ ਵਿੱਚ ਬਹਿੰਦੇ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਸਿਮਰਨ ਵਿੱਚ ਬਹੀਏ। ਜਦੋਂ ਕਿਤੇ ਨੇਤਰ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰਨੇ ਆ ਨਾ, ਇੱਕ ਦੀ ਥਾਂ 'ਤੇ ਸਾਡੇ ਆਪਣੇ ਵਿੱਚੋਂ ਕਈ ਕਈ ਰੂਪ ਸਾਡੇ ਨਜ਼ਰ ਪਏ ਹੁੰਦੇ, ਹਜ਼ਾਰਾਂ ਫੁਰਨੇ ਉੱਠਦੇ ਨੇ, ਕਿਵੇਂ ਇੱਕ ਨਾਲ ਜੁੜਿਆ ਜਾਏ। ਭਾਈ ਗੁਰਦਾਸ ਜੀ ਨੇ ਕੁਝ ਕੁ ਪ੍ਰਮਾਣ ਦਿੱਤੇ ਨੇ ਇੱਕ ਦੀ ਗੱਲ ਕਰਦਿਆਂ, ਕਿ ਜੇ ਇੱਕ ਤੋਂ ਥਿੜਕ ਜਾਵਾਂਗੇ ਤਾਂ ਕਦੀ ਵੀ ਸਾਡੇ ਅੰਦਰ ਦਾ ਟਿਕਾ ਨਹੀਂ ਬਣੇਗਾ। ਇੱਕ ਤੋਂ ਟੁੱਟ ਕੇ ਗੁਰਮਤਿ ਅਨੁਸਾਰ ਕਦੀ ਕਿਸੇ ਬੰਦੇ ਨੂੰ ਸਕੂਨ ਨਹੀਂ ਮਿਲਦਾ। ਅਸੀਂ ਘਰਾਂ ਵਿੱਚ ਸ਼ੀਸ਼ੇ ਲਾਏ ਨੇ, ਦਰਪਣ ਕਹਿ ਲਈਏ, ਆਰਸੀ ਕਹਿ ਲਈਏ, ਮੈਰੀਅਰ ਕਹਿ ਲਈਏ, ਆਪਾਂ ਦਰਪਣ ਦੇਖਦੇ ਹਾਂ, ਸ਼ੀਸ਼ਾ ਦੇਖਦੇ ਹਾਂ, ਇੱਕ ਸ਼ੀਸ਼ੇ ਦੇ ਵਿੱਚੋਂ ਕੇਵਲ ਇੱਕ ਹੀ ਚਿਹਰਾ ਨਜ਼ਰ ਆਏਗਾ। ਜੇ ਆਪਾਂ ਸ਼ੀਸ਼ੇ ਦੇ ਸਾਹਮਣੇ ਦਰਪਣ ਦੇ ਸਨਮੁਖ ਜਾ ਖਲੋਤੇ ਅਤੇ ਦਰਪਣ ਨੇ ਕਦੀ ਵੀ ਸਾਡੇ ਇੱਕ ਫੇਸ ਦੇ ਦੋ ਫੇਸ ਨਹੀਂ ਬਣਾਉਣੇ, ਦਰਪਣ ਹਮੇਸ਼ਾ ਇੱਕ ਚਿਹਰੇ ਦਾ, ਇੱਕ ਫੇਸ ਦਾ, ਇੱਕ ਹੀ ਫੇਸ ਸਾਨੂੰ ਦਏਗਾ। ਪਰ ਖਿਮਾ ਕਰਿਓ, ਜੇ ਇੱਕ ਸ਼ੀਸ਼ੇ ਦੇ ਨਾਲ ਇੰਨ ਬਿੰਨ ਇੱਕ ਹੋਰ ਸ਼ੀਸ਼ਾ ਲਾ ਦਈਏ, ਇੱਕ ਅੱਗੇ ਸ਼ੀਸ਼ਾ ਹੋਵੇ, ਇੱਕ ਖੱਬੇ ਸ਼ੀਸ਼ਾ ਲਾ ਦਈਏ, ਸੱਜੇ ਲਾ ਦਈਏ ਜਾਂ ਪਿੱਛੇ ਲਾ ਦਈਏ, ਫਿਰ ਝਾਤੀ ਮਾਰ ਕੇ ਦੇਖਿਓ, ਅੱਗੇ ਅਤੇ ਪਿੱਛੇ ਲੱਗੇ ਹੋਏ ਜਿਹੜੇ ਸ਼ੀਸ਼ੇ ਨੇ ਇੱਕ ਚਿਹਰੇ ਦੇ ਹਜ਼ਾਰਾਂ ਚਿਹਰੇ ਬਣਾ ਦੇਣਗੇ। ਸੱਜਣਾ, ਇੱਕ ਸ਼ੀਸ਼ੇ ਵਿੱਚੋਂ ਦੇਖੇ ਤਾਂ ਕੇਵਲ ਇੱਕ ਹੀ ਦਿਸੇਗਾ, ਦੋ ਸ਼ੀਸ਼ੇ ਦੇਖੇਗਾ ਹਜ਼ਾਰਾਂ ਚਿਹਰੇ ਬਣ ਜਾਣਗੇ। ਇੱਕ ਨੂੰ ਛੱਡ ਕੇ ਜੇ ਦੋ ਪਿੱਛੇ ਭੱਜੇਗਾ ਤੇ ਤੇ ਰੱਖੀ ਇਕਾਗਰਤਾ ਨਹੀਂ, ਇੱਕ ਮਨ ਦੇ ਹਜ਼ਾਰਾਂ ਟੁਕੜੇ ਹੋ ਜਾਣ। ਸਿਰਫ ਦੋ ਸ਼ੀਸ਼ੇ ਲੱਗੇ, ਉਹਨਾਂ ਦੋ ਸ਼ੀਸ਼ਿਆਂ ਨੇ ਬੰਦੇ ਦੇ ਫੇਸ ਦੇ ਕਿੰਨੇ ਕੁ ਫੇਸ ਬਣਾ ਕੇ ਰੱਖ ਦਿੱਤੇ। ਅਤੇ ਜਿਹੜਾ ਬੰਦਾ ਦੋ ਥਾਵਾਂ ਦੀ ਟੇਕ ਲਏਗਾ ਉਹਦੇ ਅੰਦਰ ਕਦੀ ਇਕਾਗਰਤਾ ਨਹੀਂ। ਮੈਂ ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤਾ, ਕਹਿਣ ਲੱਗੇ, ਗੁਰਮਖੋ, ਕਿ ਇੱਕ ਆਦਮੀ ਹੈ ਕਿ ਉਹ ਦਲਦਲ ਵਿੱਚ ਫਸਿਆ, ਚਿੱਕੜ ਵਿੱਚ ਫਸਿਆ, ਸਿਰਫ ਗੱਲ ਇੱਕ ਓੰਕਾਰ ਦੀ, ਚਿੱਕੜ ਵਿੱਚ ਫਸਿਆ, ਆਵਾਜ਼ ਦੇ ਕੇ ਕਹਿੰਦਾ ਹੈ ਕਿ ਕੋਈ ਹੈ ਮੈਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਦਾ। ਇੱਕ ਪਾਸੇ ਸੱਜਾ ਹੱਥ ਪਕੜਾ ਦਿੰਦਾ, ਦੂਜੇ ਪਾਸੇ ਖੱਬੇ ਨੂੰ ਕਹਿੰਦਾ ਤੂੰ ਮੇਰਾ ਦੂਜਾ ਹੱਥ ਪਕੜ ਲੈ। ਅਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਸੱਜੇ ਅਤੇ ਖੱਬੇ ਦੋਨੋਂ ਹੱਥ ਵੱਖ ਵੱਖ ਦਿਸ਼ਾਵਾਂ ਵਿੱਚ ਪਕੜਾ ਦਿੱਤੇ, ਬਾਹਾਂ ਟੁੱਟ ਤਾਂ ਜਾਣਗੀਆਂ ਪਰ ਦਲਦਲ ਵਿੱਚੋਂ ਬਾਹਰ ਨਹੀਂ ਨਿਕਲੇਗਾ। ਜੇ ਦਲਦਲ ਵਿੱਚੋਂ ਨਿਕਲ ਨਹੀਂ, ਜਾਂ ਖੱਬੇ ਨੂੰ ਹੱਥ ਪਕੜਾ ਦੇ ਅਤੇ ਜਾਂ ਸੱਜੇ ਨੂੰ ਪਕੜਾ ਦੇ, ਦੋਵੇਂ ਬਾਹਾਂ ਪਕੜਾਉਣ ਵਾਲੇ ਕਦੀ ਵੀ ਪਾਰ ਨਹੀਂ ਹੋ ਸਕਦੇ, ਕੇਵਲ ਇੱਕ ਨੂੰ ਬਾਂਹ ਪਕੜਾ, ਇੱਕੋ ਓਅੰਕਾਰ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਆਪਾਂ ਦੁਰਾਹੇ 'ਤੇ ਚਲੇ ਜਾਈਏ ਜਿੱਥੇ ਦੋ ਰਸਤੇ ਨਿਕਲਦੇ ਨੇ। ਜੇ ਇੱਕ ਰਸਤੇ ਦੀ ਸੇਧ ਬਣਾ ਕੇ ਤੁਰੇਗਾ ਤਾਂ ਮੰਜ਼ਿਲ ਮਿਲੇਗੀ। ਦੁਰਾਹੇ ਵਿੱਚ ਭੁੱਲੇ ਹੋਏ ਬੰਦੇ ਹਮੇਸ਼ਾ ਗਲਤ ਰਸਤੇ ਪੈਰ ਪੱਟ ਜਾਣ ਅਤੇ ਕਿੰਨੇ ਮੀਲ ਆਪਣੀ ਮੰਜ਼ਿਲ ਤੋਂ ਦੂਰ ਚਲੇ ਜਾਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਸੁਹਾਗਣ ਕੇਵਲ ਹੋਵੇ ਜਿਹਦੇ ਸਿਰ ਦਾ ਸਾਈਂ ਇੱਕ ਹੈ। ਜਿਹਦੇ ਸਿਰ ਦਾ ਸਾਈਂ ਇੱਕ ਨਹੀਂ ਉਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ, ਉਹਨੂੰ ਲੋਕ ਗਨਕਾ ਕਹਿੰਦੇ। ਮੇਰੀ ਬੇਨਤੀ ਸਮਝੋ, ਸਖਤ ਸ਼ਬਦ ਨਹੀਂ। ਗਨਕਾ ਦਾ ਅਰਥ ਕੀ ਹੈ? ਅਸੀਂ ਕਹਿੰਦੇ ਹਾਂ ਗਨਕਾ ਦਾ ਅਰਥ ਵੇਸ਼ਵਾ। ਗਨਕਾ ਕੇਵਲ ਇੱਕ ਨਾਮ ਨਹੀਂ, ਇਹ ਸ਼ਬਦ ਦੇ ਸੰਧੀ ਛੇਦ ਕਰੋ। ਗਨ ਕਾ, ਗਨਕਾ ਸ਼ਬਦ ਕਿਵੇਂ ਬਣਿਆ? ਗਨ ਕਾ, ਗਨ ਦਾ ਅਖਰੀ ਅਰਥ ਹੈ ਅਣਗਿਣਤ, ਕਾ ਦਾ ਅਰਥ ਹੈ ਦਾ। ਜਿਸ ਦੇ ਜਿਸਮ ਉੱਤੇ ਅਨੇਕਾਂ ਲੋਕਾਂ ਦਾ ਕਬਜ਼ਾ ਹੋਵੇ ਉਸ ਜਿਸਮ ਨੂੰ ਕਿਹਾ ਜਾਂਦਾ ਹੈ, ਇਹ ਗਨਕਾ। ਗੁਰਮੁਖੋ, ਸਤਵੰਤੀ ਕੇਵਲ ਇੱਕ ਸਾਈਂ ਸਿਰ 'ਤੇ ਹੈ, ਉਹ ਸੁਹਾਗਣ ਹੈ, ਅਤੇ ਗਨਕਾ ਨੂੰ ਕਦੀ ਕੋਈ ਸੁਹਾਗਣ ਨਹੀਂ ਜੇ ਕਹਿੰਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਦੀ ਵਿਆਖਿਆ ਕਰਦਿਆਂ ਕਿਹਾ, ਕਹਿਣ ਲੱਗੇ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਉ ਪਾਉਂ ਧਰੈ ਪਹੁੰਚੈ ਨਾ ਪਾਰ। ਇੱਕ ਬੇੜੀ ਚੁਣ ਲੈ, ਜੇ ਦੋ ਬੇੜੀਆਂ 'ਤੇ ਚੱਲੇਗਾ ਤਾਂ ਕਦੀ ਮੰਜ਼ਿਲ ਨਹੀਂ ਤੈਨੂੰ ਮਿਲ ਸਕੇਗੀ। ਮੈਂ ਪੜ੍ਹ ਰਿਹਾ ਸਾਂ ਇੱਕ ਗੁਰਮੁਖ ਦਾ ਜੀਵਨ ਅਤੇ ਖਾਸ ਕਰਕੇ ਸੂਫੀਆਂ ਦਾ। ਕਹਿੰਦੇ ਨੇ ਇੱਕ ਸੂਫੀ ਰੱਬ ਦੀ ਤਲਾਸ਼ ਵਿੱਚ, ਰੱਬ ਮਿਹਰ ਕਰੇ ਸਾਡੀ ਜ਼ਿੰਦਗੀ ਵਿੱਚ ਦੋ ਸ਼ਬਦ ਪੈਦਾ ਹੋ ਜਾਣ, ਇੱਕ ਤਲਬ ਅਤੇ ਦੂਜਾ ਤਲਾਸ਼। ਤਲਬ ਦਾ ਅਖਰੀ ਅਰਥ ਹੁੰਦਾ ਤਾਂਗ, ਅਤੇ ਤਲਾਸ਼ ਦਾ ਅਰਥ ਹੁੰਦਾ ਉਸ ਤਾਂਗ ਦੀ ਪੂਰਤੀ ਵਾਸਤੇ ਲੱਭਣ ਤੁਰ ਪੈਣਾ। ਪਹਿਲੀ ਗੱਲ, ਜੇ ਤਲਬ ਨਹੀਂ ਤਾਂ ਕਦੀ ਬੰਦਾ ਤਲਾਸ਼ ਨਹੀਂ ਕਰ ਸਕਦਾ। ਪਿਆਸ ਹੈ ਤਾਂ ਪਾਣੀ ਵਾਲੇ ਪਾਸੇ ਜਾਏਗਾ, ਜਿਹਨੂੰ ਪਿਆਸ ਨਹੀਂ ਉਹ ਕਦੀ ਪਾਣੀ ਦੀ ਕਦਰ ਨਹੀਂ ਜਾਣਦਾ। ਜਿਹਦੇ ਅੰਦਰ ਤਲਬ ਨਹੀਂ, ਚੇਤੇ ਰੱਖੋ ਉਹਦੇ ਅੰਦਰ ਕਦੀ ਤਲਾਸ਼ ਵੀ ਪੈਦਾ ਨਹੀਂ ਹੋ ਸਕਦੀ। ਤਲਬ ਅਤੇ ਤਲਾਸ਼, ਇਹ ਦੋ ਸ਼ਬਦ ਚੇਤੇ ਰੱਖਣ ਵਾਲੇ ਨੇ। ਸੂਫੀ ਫਕੀਰ ਤੁਰਿਆ ਜਾਂਦਾ ਅਤੇ ਕਹਿੰਦੇ ਨੇ ਇੱਕ ਰਸਤੇ ਦੇ ਅੱਗੇ ਘਰ ਆਇਆ, ਉਸ ਘਰ ਅੱਗੇ ਖਲੋ ਗਿਆ। ਇਸ ਫਕੀਰ ਦਾ ਸੁਭਾਅ ਸੀ ਕਿ ਜੋ ਕੁਛ ਇਹਨੂੰ ਕਿਸੇ ਨੇ ਇੱਕ ਵਾਰੀ ਕਿਸੇ ਘਰ ਅੱਗੋਂ ਮੰਗਣਾ ਮਿਲ ਜਾਣਾ, ਜੋ ਮਿਲਣਾ ਉਹਨੂੰ ਖਾ ਕੇ ਸਬਰ ਕਰ ਲੈਣਾ, ਸੰਤੋਖ ਕਰ ਲੈਣਾ। ਇੱਕ ਘਰ ਵਿੱਚ ਗਿਆ, ਮਨ ਨੂੰ ਟਿਕਾ ਨਹੀਂ ਸੀ, ਤੂਰਿਆਂ ਜ਼ਰੂਰ ਹੈ ਰੱਬ ਦੀ ਤਲਾਸ਼ ਵਿੱਚ, ਕਦੀ ਕਿਸੇ ਦਰ 'ਤੇ ਜਾਣਾ, ਕਦੀ ਕਿਸੇ ਦਰ 'ਤੇ ਜਾਣਾ। ਘਰ ਵਿੱਚ ਪਹੁੰਚਿਆ ਅਤੇ ਘਰ ਦੀ ਜਿਹੜੀ ਮਾਲਕਣ ਸੀ ਉਹਨੇ ਓਖਲੀ ਦੇ ਵਿੱਚ ਧਾਨ ਪਾਇਆ ਅਤੇ ਸੋਟੇ ਦੇ ਨਾਲ ਉਸ ਧਾਨ ਨੂੰ ਛੜੇ ਪਈ, ਕਿਉਂਕਿ ਪੁਰਾਤਨ ਸਮੇਂ ਓਖਲੀ ਵਿੱਚ ਧਾਨ ਪਾ ਕੇ ਸੋਟੇ ਨਾਲ ਚੋਟਾਂ ਮਾਰ ਕੇ ਉਹਨੂੰ ਉਹਦੇ ਵਿੱਚੋਂ ਚਾਵਲ ਕੱਢੇ ਜਾਂਦੇ ਸਨ। ਉਹਨੇ ਆਵਾਜ਼ ਦਿੱਤੀ, ਕਹਿਣ ਲੱਗਾ ਫਕੀਰ ਤੁਹਾਡੇ ਬੂਹੇ 'ਤੇ ਆਇਆ, ਕੁਝ ਖਾਣ ਨੂੰ ਦਿਓ। ਉਸ ਔਰਤ ਨੇ ਸੁਣਿਆ ਨਹੀਂ, ਕਾਰਨ ਸੀ ਜਦੋਂ ਉਹ ਸੋਟਾ ਓਖਲੀ ਵਿੱਚ ਮਾਰਦੀ ਸੀ ਆਪਣੇ ਸੱਜੇ ਹੱਥ ਵਿੱਚ ਉਹਨੇ ਕੁਝ ਚੂੜੀਆਂ ਪਾਈਆਂ ਸਨ, ਉਹਨਾਂ ਚੂੜੀਆਂ ਦੀ ਛਣਕਾਰ ਆਵੇ ਅਤੇ ਉਹਨੂੰ ਉਸ ਛਣਕਾਰ ਨਾਲ ਕੱਚ ਦੀਆਂ ਚੂੜੀਆਂ ਇੰਜ ਪ੍ਰਤੀਤ ਹੋਵੇ ਕਿਤੇ ਟੁੱਟ ਨਾ ਜਾਣ, ਨਾਲੇ ਉਹ ਛਣਕ ਉਹ ਖਣਕ ਚੂੜੀਆਂ ਦੀ ਉਹਦੇ ਕੰਨਾਂ ਨੂੰ ਚੰਗੀ ਨਾ ਲੱਗੇ। ਉਸ ਔਰਤ ਨੇ ਕੀ ਕੀਤਾ, ਪਹਿਲਾਂ 5-4 ਚੂੜੀਆਂ ਲਾ ਦਿੱਤੀਆਂ, ਪਰਤ ਕੇ ਫਿਰ ਸੋਟਾ ਮਾਰਿਆ ਅਤੇ ਜਿਹੜੀਆਂ 4-5 ਬਾਕੀ ਸਨ ਉਹ ਫਿਰ ਖਣਕਣ ਲੱਗ ਪਈ। ਉਹਨੇ ਪਰਤ ਕੇ ਕੀਤਾ, ਕਹਿਣ ਲੱਗੀ ਆਵਾਜ਼ ਬੰਦ ਨਹੀਂ ਹੋਵੇਗੀ ਖੜਕਣ ਦੀ। ਉਹਨੇ 2 ਕੁ ਚੂੜੀਆਂ ਹੋਰ ਲਾ ਦਿੱਤੀਆਂ, ਬਾਕੀ 3 ਰਹਿ ਗਈਆਂ। ਆਵਾਜ਼ ਫਿਰ ਆਈ ਸੋਟਾ ਮਾਰਦਿਆਂ, ਉਹਨੇ 3 ਵਿੱਚੋਂ 2 ਲਾ ਦਿੱਤੀਆਂ, ਕੇਵਲ 1 ਰਹਿ ਗਈ। ਜਦੋਂ ਸੋਟਾ ਮਾਰਿਆ ਤਾਂ ਇੱਕੋ ਦਮ ਹੱਸਕ ਪਈ, ਕਹਿਣ ਲੱਗੀ ਹੁਣ ਨਹੀਂ ਆਵਾਜ਼ ਇਸ ਹੱਥ ਵਿੱਚੋਂ ਆਵੇਗੀ। ਫਕੀਰ ਨੂੰ ਰੋਟੀ ਮੰਗਣੀ ਭੁੱਲ ਗਈ, ਉੱਠ ਕੇ ਬੀਬੀ ਦੇ ਪੈਰਾਂ 'ਤੇ ਮੱਥਾ ਟੇਕ ਕੇ ਕਹਿੰਦਾ, ਮਾਂ ਮੇਰੀਏ ਅੱਜ ਮੈਨੂੰ ਪਰਮਾਰਥ ਕਮਾਨ ਦੀ ਤੂੰ ਜੁਗਤ ਦੱਸ ਦਿੱਤੀ, ਚੇਤੇ ਰੱਖਿਓ। ਕਹਿਣ ਲੱਗੀ ਮੈਂ ਤਾਂ ਇੱਕ ਸਧਾਰਨ ਜੀ ਔਰਤ ਹਾਂ, ਆਪਣੇ ਘਰ ਦੇ ਵਿੱਚ ਧਾਨ ਪਈ ਛੱਡਨੀ ਆ। ਕਹਿਣ ਲੱਗਾ ਨਹੀਂ ਮਾਂ, ਤੇਰੇ ਖੱਤ ਵਿੱਚ ਪਾਈਆਂ ਸਨ ਚੂੜੀਆਂ, ਜਦੋਂ ਤੂੰ ਸੋਟੇ ਨਾਲ ਵਾਰ ਕਰਦੀ ਸੈਂ ਤੇ ਉਹਨਾਂ ਚੂੜੀਆਂ ਦੀ ਆਵਾਜ਼ ਸੀ, ਤੂੰ ਤਿੰਨ ਉਤਾਰੀਆਂ, ਤੂੰ ਚਾਰ ਉਤਾਰੀਆਂ, ਅਖੀਰ ਤੇ ਕੇਵਲ ਇੱਕ ਰਹਿ ਗਈ। ਜਿੱਥੇ ਇੱਕ ਆ ਜਾਏ ਉੱਥੇ ਆਵਾਜ਼ ਕੋਈ ਰਹਿੰਦੀ ਹੋਈ ਨਹੀਂ, ਆਵਾਜ਼ਾਂ ਹੀ ਉੱਥੇ ਪੈਦਾ ਹੁੰਦੀਆਂ ਨੇ ਜਿੱਥੇ ਪੰਜ ਸੱਤ ਇਕੱਠੇ ਹੋ ਜਾਣ। ਚੇਤੇ ਰੱਖਿਓ ਮਨ ਵਿੱਚੋਂ ਕਿਉਂ ਆਵਾਜ਼ ਨਿਕਲਦੀ ਹੈ, ਕਿਉਂਕਿ ਇੱਕ ਅੰਦਰ ਨਹੀਂ। ਜਦੋਂ ਇੱਕ ਦੀ ਥਾਂ 'ਤੇ ਕਈਆਂ ਨੂੰ ਥਾਂ ਦਿੱਤਾ ਹੋਵੇਗਾ ਤਾਂ ਉਸ ਚੂੜੀ ਦੀ ਤਰ੍ਹਾਂ ਹਮੇਸ਼ਾ ਅੰਦਰੋਂ ਖਣਕ ਨਿਕਲੇਗੀ ਪੂਰਨਿਆਂ ਦੀ, ਅਤੇ ਜਦੋਂ ਇੱਕ ਦੇ ਸਨਮੁਖ ਹੋ ਜਾਵਾਂਗੇ ਗੁਰਮੁਖੋ ਅੰਦਰ ਦੀ ਆਵਾਜ਼ ਆਪਣੇ ਆਪ ਹੀ ਬੰਦ ਹੋ ਜਾਏਗੀ। ਭਾਈ ਸਾਹਿਬ ਭਾਈ ਗੁਰਦਾਸ ਕਹਿ ਰਹੇ ਨੇ ਕਿ ਦੋਏ ਦਰਪਣ ਦੇਖੈ ਏਕ ਸੇ ਅਨੇਕ ਰੂਪ, ਦੋਏ ਨਾਂਵ ਪਾਉਂ ਧਰੈ ਪਹੁੰਚੈ ਨਾ ਪਾਰ ਖੈ, ਦੋਏ ਦਿਸ਼ਾ ਗਹਿ ਗਹਾਏ ਸੈ ਹਾਥ ਪਾਉਂ ਟੂਟੈ, ਦੋ ਰਾਹੇ ਦੋ ਚਿੱਤੇ ਹੋਏ ਭੂਲ ਪੱਗ ਤਾਰ ਖੈ, ਦੋਏ ਭੂਪ ਤਾਂ ਕਹਿ ਗਾਉਂ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਖੈ। ਉਹ ਸਿੱਖਾਂ ਇੱਕ ਓਂਕਾਰ ਨਾਲ ਜੁੜ ਜਾਈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਨਾਉਣ ਲੱਗੇ। ਕਹਿਣ ਲੱਗੇ ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਕ ਜੀਵਨ ਸੰਸਾਰ ਹੈ, ਹੋਵੇ ਬਾਬੇ ਨਾਨਕ ਦਾ ਸਿੱਖ ਇੱਕ ਨੂੰ ਛੱਡ ਕੇ ਦੂਜੇ ਵਾਲੇ ਪਾਸੇ ਤੁਰ ਪਵੇ ਉਹਦੇ ਅੰਦਰ ਨੂੰ ਕਦੀ ਟਿਕਾ ਨਹੀਂ ਮਿਲੇਗਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਇੱਕ ਓਵੰਕਾਰ, ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਦੁਨੀਆਂ ਦੇ ਲੋਕੋ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਤਾਂ ਹੀ ਬਾਣੀ ਵਿੱਚ ਕਿਹਾ ਅਨਕ ਵਿਸਥਾਰ ਏਕ ਤੇ ਭੈ, ਏਕ ਆਰਾਧ ਪ੍ਰਾਸ਼ਿਤ ਗਏ। ਤਾਂ ਹੀ ਗੁਰਪਾਲ ਕਿਰਪਾਲੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਏਕ ਪਿਤਾ ਏਕ ਸਕੇ ਖੰਬਾਰਕ, ਤੂੰ ਮੇਰਾ ਗੁਰਖਾਈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੂਖ ਨਾ ਇਹ ਯੁੱਗ, ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਜੇ ਜ਼ਿੰਦਗੀ ਵਿੱਚੋਂ ਕੁਝ ਲੈਣਾ ਹੀ ਤੇ ਇੱਕ ਦੇ ਚਰਨਾਂ ਨਾਲ ਜੁੜ ਕੇ ਹੀ ਸੁੱਖ ਹੈ। ਹੁਣ ਆਪਾਂ ਕਹਾਂਗੇ ਜੀ ਭਾਈ ਸਾਹਿਬ ਤਾਂ ਲੈਕਚਰ ਕਰ ਦਿੱਤਾ ਇੱਕ ਨਾਲ ਜੁੜੋ, ਗੁਰਮੁਖੋ ਇੱਕ ਨਾਲ ਜੁੜਨਾ ਇੱਕ ਸ਼ਬਦ ਹੈ ਏਕੋ ਓਅੰਕਾਰ, ਤੇ ਦੂਜਾ ਨਾਲ ਬਚਨ ਹੁੰਦਾ ਹੈ ਗੁਰਪ੍ਰਸਾਦ। ਤੁਸੀਂ ਜਿੰਨੇ ਵੀ ਮੰਗਲ ਪੜ੍ਹਦੇ ਹੋ ਹਰ ਮੰਗਲ ਵਿੱਚ ਇਹ ਸ਼ਬਦ ਮਿਲੇਗਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਗੁਰਪ੍ਰਸਾਦ ਹਰ ਮੰਗਲ ਵਿੱਚ ਆਇਆ ਹੈ, ਭਾਵੇਂ ਉਹ ਛੋਟਾ ਅਤੇ ਭਾਵੇਂ ਉਹ ਵੱਡਾ ਸੀ। ਹੁਣ ਗੁਰਪ੍ਰਸਾਦ ਨਾਲ ਕਿਉਂ ਕਹਿ ਦਿੱਤਾ, ਇਹਦਾ ਭਾਵ ਸੀ ਕੁਝ। ਮੈਂ ਦੋ ਸ਼ਬਦ ਬੇਨਤੀ ਕਰਦਿਆਂ, ਇੱਕ ਹੈ ਪ੍ਰਸਾਦ ਇੱਕ ਹੈ ਪ੍ਰਸ਼ਾਦ। ਅਸੀਂ ਜਿਹੜਾ ਬਾਣੀ ਵਿੱਚ ਪੜ੍ਹਦੇ ਹਾਂ ਉਹ ਪ੍ਰਸ਼ਾਦ ਨਹੀਂ, ਉਹ ਹੈ ਪ੍ਰਸਾਦ। ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ ਗੁਰਪ੍ਰਸਾਦੀ, ਅਤੇ ਜਿਹੜੀ ਆਪਾਂ ਦੇਖ ਲੈਂਦੇ ਹਾਂ ਇਹ ਹੈ ਪ੍ਰਸ਼ਾਦ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਪ੍ਰਸਾਦ ਕਿਵੇਂ ਮਿਲਦਾ ਹੈ? ਇੱਕ ਨਾਲ ਜੁੜਨਾ ਹੈ ਅਤੇ ਪ੍ਰਸਾਦ ਨਾਲ ਹੀ ਜੁੜਿਆ ਜਾ ਸਕੇਗਾ, ਆਪਣੀ ਚਲਾਕੀ ਚੁਸਤੀ ਨਹੀਂ। ਆਪ ਜੀ ਗੁਰਦੁਆਰੇ ਆਏ ਹੋ, ਮੇਰਾ ਨਹੀਂ ਖਿਆਲ ਕਿ ਦੁਨੀਆ ਵਿੱਚ ਕੋਈ ਐਸਾ ਗੁਰਦੁਆਰਾ ਹੋਵੇ ਜਿਹਦੇ ਵਿੱਚ ਇਹ ਕਿਹਾ ਜਾਏ ਕਿ ਜਿਸ ਬੰਦੇ ਨੇ ਗੁਰਦੁਆਰੇ ਵਿੱਚ ਮੱਥਾ ਟੇਕਣੇ ਉਹਦੇ ਪੈਸਿਆਂ ਦੇ ਮੱਥਾ ਟੇਕੇ ਹੋਏ ਪੈਸਿਆਂ ਦੀ ਖੈਸੀਅਤ ਨਾਲ ਉਹਨੂੰ ਪ੍ਰਸ਼ਾਦ ਦਿੱਤਾ ਜਾਏਗਾ। ਇਸ ਨੂੰ ਥੋੜ੍ਹਾ ਜਿਹਾ ਸਮਝਿਓ, ਕਦੀ ਕਿਸੇ ਗੁਰੂ ਘਰ 'ਚ ਇਹ ਨਹੀਂ ਲਿਖਿਆ ਮਿਲੇਗਾ ਕਿ ਜਿਹਨੇ 500 ਰੁਪਈਆ ਦਿੱਤਾ ਪ੍ਰਸ਼ਾਦ ਉਹਨੂੰ ਮਿਲੇਗਾ, ਜਿਹਨੇ 1000 ਰੁਪਈਆ ਦਿੱਤਾ ਪ੍ਰਸ਼ਾਦ ਕੇਵਲ ਸੰਗਤ ਵਿੱਚ ਬੈਠ ਕੇ ਉਹਨੂੰ ਮਿਲੇਗਾ। ਗੁਰਮੁਖੋ ਗੁਰੂ ਨੂੰ ਮੱਥਾ ਟੇਕ ਦਈਏ ਅਤੇ ਮੱਥਾ ਟੇਕਣ ਤੋਂ ਬਾਅਦ ਜਿਹਨੇ ਟਕਾ ਰੱਖਿਆ ਉਹਨੂੰ ਵੀ ਪ੍ਰਸ਼ਾਦ ਮਿਲੇਗਾ, ਜਿਹਨੇ ਟਕਾ ਨਹੀਂ ਰੱਖਿਆ ਪ੍ਰਸ਼ਾਦ ਉਹਨੂੰ ਵੀ ਮਿਲੇਗਾ। ਆਪ ਤਵੱਜੋ ਦੇਣਾ, ਪ੍ਰਸਾਦ ਅਤੇ ਪ੍ਰਸ਼ਾਦ ਕੀ ਹੈ? ਜਿਹਨੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਕੁਛ ਵੀ ਨਹੀਂ ਰੱਖਿਆ, ਅਤੇ ਕਦੀ ਆਪਾਂ ਨਹੀਂ ਕਹਿੰਦੇ ਵੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹਨੇ ਕਿਹੜਾ ਮੱਥਾ ਕੁਝ ਟੇਕਿਆ ਇਹਨੂੰ ਪ੍ਰਸ਼ਾਦ ਨਹੀਂ ਮਿਲੇਗਾ। ਭਾਵੇਂ ਕੋਈ ਪੈਸਾ ਟਕਾ ਰੱਖੇ ਜਾਂ ਨਾ ਰੱਖੇ ਪ੍ਰਸ਼ਾਦ ਸਭ ਨੂੰ ਮਿਲੇਗਾ, ਪਰ ਇੱਕ ਮਰਿਆਦਾ ਹੈ ਪ੍ਰਸ਼ਾਦ ਦੀ। ਜੇ ਕੋਈ ਕਹੇ ਕਿ ਮੈਂ ਪ੍ਰਸ਼ਾਦ ਲੈਣਾ ਹੈ, ਪ੍ਰਸ਼ਾਦ ਸਿੱਧਾ ਮੇਰੇ ਮੂੰਹ 'ਚ ਪਾ ਦਿਓ, ਕਿਸੇ ਗੁਰੂ ਘਰ ਵਿੱਚ ਸੰਗਤ ਵਿੱਚ ਬੈਠਿਆਂ ਪ੍ਰਸ਼ਾਦ ਮੂੰਹ ਵਿੱਚ ਨਹੀਂ ਪਾਇਆ ਜਾਂਦਾ। ਜੇ ਕੋਈ ਕਹੇ ਪਲੇਟ ਵਿੱਚ ਪ੍ਰਸ਼ਾਦ ਪਾ ਦਿਓ, ਪਲੇਟ ਵਿੱਚ ਵੀ ਪ੍ਰਸ਼ਾਦ ਨਹੀਂ ਦਿੱਤਾ ਜਾਂਦਾ, ਜੇ ਕੋਈ ਇੱਕ ਹੱਥ ਦੀ ਤਲੀ ਕਰਕੇ ਕਹੇ ਪ੍ਰਸ਼ਾਦ ਮੇਰੀ ਤਲੀ ਇਸ ਇੱਕ 'ਤੇ ਰੱਖ ਦਿਓ, ਆਪਾਂ ਕਹਾਂਗੇ ਨਹੀਂ ਕਿ ਇੱਕ ਤਲੀ 'ਤੇ ਪ੍ਰਸ਼ਾਦ ਨਹੀਂ। ਪ੍ਰਸ਼ਾਦ ਕਿਸ ਨੂੰ ਮਿਲਦਾ ਹੈ? ਨਾ ਤਾਂ ਮੁੱਖ ਵਿੱਚ ਸਿੱਧਾ ਪਾਉਂਦੇ ਹਾਂ, ਨਾ ਵਰਤਾਉਣ ਵਾਲਾ ਪਲੇਟ ਵਿੱਚ ਪ੍ਰਸ਼ਾਦ ਦਿੰਦਾ। ਜੇ ਪ੍ਰਸ਼ਾਦ ਲੈਣਾ ਹੈ ਸਿਰਫ ਇੱਕ ਕੰਮ ਸਿੱਖ ਲੈ, ਪੈਸੇ ਰੁਪਈਏ ਨਹੀਂ, ਤੈਨੂੰ ਪਾਤਰ, ਤੈਨੂੰ ਓਕ, ਤੈਨੂੰ ਬੁੱਕ ਬਣਾਉਣ ਦੀ ਜਾਂਚ ਆਉਂਦੀ ਹੋਵੇ। ਜਿਸ ਬੰਦੇ ਨੂੰ ਬੁੱਕ ਬਣਾਉਣ ਦੀ, ਓਕ ਬਣਾਉਣ ਦੀ, ਪਾਤਰ ਬਣਾਉਣ ਦੀ ਜਾਂਚ ਹੈ, ਉਹਦੀ ਤਲੀ 'ਤੇ ਪ੍ਰਸ਼ਾਦ ਜ਼ਰੂਰ ਆਏਗਾ। ਪ੍ਰਸ਼ਾਦ ਮਿਲਦਾ ਜਿਨ੍ਹਾਂ ਨੂੰ ਬੁੱਕ ਬਣਾਉਣੀ ਆ ਜਾਏ, ਅਤੇ ਗੁਰਪ੍ਰਸਾਦ ਮਿਲਦਾ ਉਹਨਾਂ ਨੂੰ ਜਿਨ੍ਹਾਂ ਨੂੰ ਮਨ ਦੀ ਬੁੱਕ ਬਣਾਉਣੀ ਆ ਜਾਏ। ਪ੍ਰਸ਼ਾਦ ਪੈਸਿਆਂ ਨਾਲ ਨਹੀਂ, ਪ੍ਰਸ਼ਾਦ ਤਾਂ ਕੇਵਲ ਪਾਤਰ ਨੂੰ ਮਿਲੇਗਾ, ਜਿਹੜਾ ਪਾਤਰ ਹੈ। ਇੱਕ ਮੈਂ ਸਵਈਆ ਅਰਜ਼ ਕਰਕੇ ਸੰਪੂਰਨਤਾ ਵੱਲ ਆਵਾਂ, ਅਸੀਂ ਇਸੇ ਵਿਸ਼ੇ ਨੂੰ ਰਾਤ ਅੱਗੇ ਤੋਰਾਂਗੇ। ਪਹਿਲਾਂ ਮੈਂ ਬੇਨਤੀ ਕੀਤੀ ਬਾਣੀ ਕਿਵੇਂ ਆਈ। ਬਾਣੀ ਦਾ ਪਹਿਲਾ ਸ਼ਬਦ ਹੈ ਇੱਕ ਓਅੰਕਾਰ। ਅਸੀਂ ਕਹਿੰਦੇ ਹਾਂ ਇੱਕ ਨਾਲ ਕਿਵੇਂ ਜੁੜਿਆ ਜਾਏ। ਪਿਆਰਿਓ, ਗੁਰਪ੍ਰਸਾਦ ਮੰਗੀਏ। ਮੈਂ ਇੱਕ ਉਦਾਹਰਨ ਆਪ ਜੀ ਦੇ ਸਮਕਸ਼ ਰੱਖਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ। ਬਾਬਾ ਫਰੀਦ ਜੈਸੇ ਮਹਾਂਪੁਰਸ਼ ਉਹਨਾਂ ਨੇ ਇੱਕ ਹੋਕਾ ਦੇ ਕੇ ਗੱਲ ਕਹੀ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਸ ਮਹਾਂਪੁਰਸ਼ ਨੇ ਜਵਾਨੀ ਦੀ ਇੰਨੀ ਗੱਲ ਕੀਤੀ, ਕਹਿਣ ਲੱਗਾ ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸੋ ਪਿਰਖੜੀ ਰੰਗ ਨਵੇਲਾ ਹੋਏ। ਉਹਨਾਂ ਸਲੋਕ ਕਹਿ ਦਿੱਤਾ। ਗੁਰਮੁਖੋ, ਉਹ ਸਲੋਕ ਗੁਰੂ ਅਮਰਦਾਸ ਦੇ ਸਾਹਮਣੇ ਆਇਆ। ਇਹ ਬਜ਼ੁਰਗ ਬਾਬੇ ਦੇ ਜੀਵਨ ਨੂੰ ਪੜ੍ਹੋ, 72 ਸਾਲ ਦੀ ਉਮਰ ਹੈ ਜਿਸ ਦਿਨ ਬਾਬਾ ਅਮਰਦਾਸ ਗੁਰੂ ਬਣੇ ਨੇ, 60 ਸਾਲ ਦੀ ਉਮਰ ਹੈ ਜਿਸ ਦਿਨ ਬਾਬਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਇਆ। ਇੱਕ ਦੀ ਪੜ੍ਹਾਈ ਕੀ ਹੈ? ਬਾਬਾ ਅਮਰਦਾਸ 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਆਏ, ਗੁਰੂ ਅੰਗਦ ਸਾਹਿਬ ਅੱਗੋਂ ਲੈਣ ਗਏ। ਕਵੀ ਸੰਤੋਖ ਸਿੰਘ ਨੇ ਇੱਕ ਸ਼ਬਦ ਕਿਹਾ, ਕੁੜਮਾਚਾਰੀ ਸੀ, ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬੱਚੀ ਬੀਬੀ ਅਮਰੋ ਬਾਬੇ ਅਮਰਦਾਸ ਗੁਰੂ ਦੇ ਭਰਾ ਨਾਲ ਵਿਆਹੀ ਹੈ। ਗੁਰੂ ਅੰਗਦ ਸਾਹਿਬ ਕੁੜਮਾਚਾਰੀ ਦੇ ਨਾਤੇ ਲੈਣ ਗਏ। ਕਵੀ ਜੀ ਨੇ ਸ਼ਬਦ ਬੜੇ ਭਾਵਪੂਰਤ ਕਹੇ ਨੇ, ਕਹਿੰਦੇ ਨੇ 60 ਸਾਲ ਦਾ ਬਜ਼ੁਰਗ ਹੈ ਬਾਬਾ ਅਮਰਦਾਸ, ਅਤੇ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡਾ ਹੈ ਬਾਬਾ ਅਮਰਦਾਸ। ਧਿਆਨ ਦਿਆ ਜੇ, 1479 ਅਤੇ 1504, ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦੀ ਆਮਦ 1504 ਨੂੰ ਹੈ, ਅਤੇ ਬਾਬੇ ਅਮਰਦਾਸ ਦਾ ਜਨਮ ਇਹ 1479 ਨੂੰ ਹੈ, 79। 25 ਸਾਲ ਵੱਡੇ ਨੇ ਬਾਬਾ ਅਮਰਦਾਸ। ਕੁੜਮਾਚਾਰੀ ਦੇ ਨਾਤੇ ਗੁਰੂ ਅੰਗਦ ਸਾਹਿਬ ਲੈਣ ਗਏ। ਉਸ ਵੇਲੇ ਕਵੀ ਜੀ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਨੇ ਆਪਣੀ ਚਾਦਰ ਤੋਂ ਖੱਤ ਬਾਹਰ ਕੱਢੇ, ਬਾਬੇ ਅਮਰਦਾਸ ਨੂੰ ਗਲਵੱਕੜੀ ਵਿੱਚ ਲੈਣ ਲਈ, ਅਤੇ ਬਾਬਾ ਅਮਰਦਾਸ ਗਲਵੱਕੜੀ ਵਿੱਚ ਨਹੀਂ, ਇੱਕੋ ਦਮ ਚਰਨਾਂ 'ਤੇ ਡਿੱਗ ਪਏ। ਕਹਿਣ ਲੱਗੇ, ਦਾਤਾ, ਤੇਰੇ ਦਰ 'ਤੇ ਕੁੜਮਾਚਾਰੀ ਦੀ ਪੰਡ ਚੁੱਕ ਕੇ ਨਹੀਂ, ਇੱਕ ਨਗੁਰਾ ਹਾਂ, ਕਿਰਪਾ ਕਰ, ਮੇਰੀ ਕੋਈ ਥਾਂ ਨਹੀਂ, ਮੈਨੂੰ ਆਪਣੇ ਚਰਨਾਂ ਵਿੱਚ ਅੱਜ ਥਾਂ ਦੇ ਦੇ, ਮੈਂ ਕੁੜਮ ਬਣ ਕੇ ਨਹੀਂ। ਧਿਆਨ ਦਿਆ ਜੇ, ਇੱਕ ਓਅੰਕਾਰ ਦੀ ਜੇ ਕੋਈ ਪੜ੍ਹਾਈ ਕਰੇ, ਮੈਂ ਕੁੜਮ ਨਹੀਂ, ਮੈਂ ਨਗੁਰਾ ਹਾਂ, ਮੇਰੀ ਕੋਈ ਥਾਂ ਨਹੀਂ। ਉੱਥੇ ਕਵੀ ਜੀ ਨੇ ਸ਼ਬਦ ਕਹੇ ਨੇ, ਲੱਖ ਸੰਬੰਧ ਸੰਸਾਰ ਕੋ ਪੇ ਸਤਿਗੁਰ ਠਾਡੇ, ਗਲ ਮਿਲਬੇ ਕੋ ਤਿਆਰ ਭਏ, ਪਰ ਪੱਟ 'ਤੇ ਕਰ ਕਾਢੇ, ਚਰਨ ਗਏ ਸ਼੍ਰੀ ਅਮਰ ਤਬ ਬੰਧਨ ਕੋ ਠਾਨੀ, ਗਰ ਮਿਲਬੇ ਕੋ ਉਚਿਤ ਨਹੀਂ ਲਿਖੋ ਦਾਸ ਪਛਾਨੀ, ਕਿਉਂਕਿ ਗੁਰੂ ਮੈਂ ਤੇਰੇ ਗਲੇ ਨਹੀਂ ਮਿਲ ਸਕਦਾ, ਤੂੰ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਵੀ ਥਾਂ ਦੇ ਦੇ। ਗੁਰਮੁਖੋ, 60 ਸਾਲ ਦੀ ਉਮਰ ਹੈ, ਹਾਲਾਂ ਬਾਣੀ ਨੇ ਇਹ ਕਿਹਾ ਕਿ 60 ਕੇ ਬੁਢੇਪਾ ਆਵੇ, ਅੱਜ ਤਾਂ 60 ਤੱਕ ਪਹੁੰਚਦਾ ਵੀ ਕੋਈ ਨਹੀਂ। ਮੈਂ ਕਹਿੰਦਾ, ਕਦੀ ਆਪਣੇ ਮਨ ਨੂੰ ਪੁੱਛ ਕੇ ਦੇਖੀਏ, ਹੁਣ ਜਿਹੜੀ ਬੰਦੇ ਦੀ ਔਸਤ ਉਮਰ ਹੈ ਨਾ, ਬਾਹਰ ਵੀ ਚਾਹੇ ਇੱਥੇ ਵੀ, ਔਸਤ ਸਾਡੀ ਜਿਹੜੀ ਉਮਰ ਹੈ ਉਹ 60 ਕੁ ਸਾਲ ਦੀ। ਮੈਂ ਕਹਿੰਦਾ, ਜਿਹੜੇ ਬੰਦੇ ਦੀ ਜ਼ਿੰਦਗੀ ਦੇ 45 ਸਾਲ ਲੰਘ ਗਏ ਨੇ, ਕਦੀ ਉਹਨੇ ਝਾਤੀ ਮਾਰ ਕੇ ਇਹ ਨਹੀਂ ਦੇਖਿਆ ਮੈਂ 15 ਸਾਲ ਬਾਅਦ ਮਰ ਜਾਣਾ? ਜਿਸ ਬੰਦੇ ਦੇ 60 ਸਾਲ ਲੰਘ ਗਏ ਨੇ, ਕੀ ਉਹਨੂੰ ਪਤਾ ਨਹੀਂ ਕਿ ਅੱਜ ਵਿਗਿਆਨਕ ਕਹਿ ਰਿਹਾ ਔਸਤ ਉਮਰ 60 ਸਾਲ ਹੈ? ਜੋ ਕੁਝ ਰੱਬ ਨੇ ਉੱਤੇ ਦਿੱਤਾ ਇਹ ਕੇਵਲ ਮੈਂ ਬੋਨਸ ਭੁਗਤਣਾ ਪਿਆਵਾਂ, ਅਸਲ ਵਿੱਚ ਬੰਦੇ ਨੂੰ ਮੌਤ ਚੇਤੇ ਰਹਿੰਦੀ ਹੋਈ। ਇਹਦਾ ਇੱਕ ਕਾਰਨ ਹੈ, ਜਦੋਂ ਬੱਚਾ ਪੰਘੂੜੇ ਵਿੱਚ ਹੁੰਦਾ ਤੇ ਅਸੀਂ ਪੰਗੂੜੇ ਵਿੱਚ ਖੇਡਦੇ ਬੱਚੇ ਨੂੰ ਕਹਿੰਦੇ ਹਾਂ ਮੇਰਾ ਬੇਟਾ ਡਾਕਟਰ ਬਣੇਗਾ, ਮੇਰਾ ਬੇਟਾ ਲਾਇਰ ਬਣੇਗਾ, ਮੇਰਾ ਬੇਟਾ ਇੰਜੀਨੀਅਰ ਬਣੇਗਾ। ਬਚਪਨ ਵਿੱਚ ਅਸੀਂ ਜਵਾਨੀ ਦੇ ਸੁਪਨੇ ਲੈਂਦੇ ਹਾਂ ਕਿ ਮੈਂ ਜਵਾਨ ਹੋ ਕੇ ਇਹ ਕੁਝ ਬਣਾਂਗਾ, ਅਤੇ ਜਿਸ ਦਿਨ ਜਵਾਨੀ ਆਉਂਦੀ ਏ ਉਸ ਦਿਨ ਅਸੀਂ ਕਹਿੰਦੇ ਹਾਂ ਕਿ ਬੁਢੇਪੇ ਦੇ ਚਾਰ ਦਿਨ ਸੌਖੇ ਨਿਕਲਣਗੇ, ਚਾਰ ਪੈਸੇ ਇਕੱਠੇ ਕਰ ਲਾਂ। ਮੇਰੀ ਬੇਨਤੀ ਸਮਝਿਓ, ਬਚਪਨ ਵਿੱਚ ਜਵਾਨੀ ਦੀਆਂ ਗੱਲਾਂ, ਜਵਾਨੀ ਵਿੱਚ ਬੁਢੇਪੇ ਦੀਆਂ ਗੱਲਾਂ। ਜਿਸ ਦਿਨ ਬੁਢੇਪਾ ਆਉਂਦਾ ਹੈ ਬੰਦਾ ਕਦੀ ਮੌਤ ਦੀ ਗੱਲ ਨਹੀਂ ਕਰਦਾ, ਬੁਢੇਪੇ ਵਿੱਚ ਜਾ ਕੇ ਕਹਿੰਦਾ ਜਦੋਂ ਜਵਾਨ ਸਾਂ ਨਾ ਮੈਂ ਇੰਨੇ ਬੰਦੇ ਕੁੱਟਦਾ ਸਾਂ, ਮੈਂ ਇਕੱਲਾ ਹੀ ਬੋਤਲ ਦਾਰੂ ਦੀ ਪੀ ਜਾਂਦਾ ਸਾਂ। ਮੈਂ ਸੋਚਣਾ ਮਨਾ ਤੂੰ ਬੁਢੇਪੇ ਵਿੱਚ ਜਾ ਕੇ ਮੌਤ ਦੀ ਗੱਲ ਕਰ, ਕਿਉਂਕਿ ਤੇਰੇ ਸਾਹਮਣੇ ਮੌਤ ਆਉਣੀ ਏ। ਮੌਤ ਤੋਂ ਡਰਦਾ ਹੋਇਆ ਬੰਦਾ ਬੀਤੇ ਹੋਏ ਦਿਨਾਂ ਜਵਾਨੀ ਦੀਆਂ ਗੱਲਾਂ ਕਰਕੇ ਰਸ ਪੂਰਾ ਕਰੀ ਜਾ ਰਿਹਾ ਹੈ। ਬਾਬੇ ਅਮਰਦਾਸ ਦੀ ਉਮਰ 60 ਸਾਲ ਦੀ ਹੈ, ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਏ, ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਵਿੱਚੋਂ ਗੁਰਮਤ ਦੀ ਪੜ੍ਹਾਈ ਕਰਨੀ ਚਾਹੁੰਦਾ ਵਾਂ। ਮੇਰੇ ਗੁਰੂ ਅੰਗਦ ਸਾਹਿਬ ਨੇ ਇੱਕ ਕਿਰਪਾ ਕੀਤੀ, ਬਾਬੇ ਅਮਰਦਾਸ ਦੀ ਹਿਰਦੇ ਦੀ ਫੱਟੀ ਲਈ। 60 ਸਾਲ ਦੇ ਬਿਰਧ ਬਾਬੇ ਦੀ ਹਿਰਦੇ ਦੀ ਪੱਟੀ 'ਤੇ ਇੱਕ ਸ਼ਬਦ ਪਾ ਦਿੱਤਾ, ਅਮਰਦਾਸ ਜੀ ਅੱਜ ਤੱਕ ਤੁਹਾਡਾ ਅੰਦਰ ਇੱਕ ਦੀ ਪੂਜਾ ਵੱਲ ਨਹੀਂ ਸੀ, ਅੱਜ ਤੋਂ ਬਾਅਦ ਮੈਂ ਇੱਕ ਲਿਖ ਦਿੱਤਾ ਹੈ, ਤੁਸੀਂ ਇੱਕ ਦੇ ਚਰਨਾਂ ਨਾਲ ਜੁੜਿਓ, ਇੱਕ ਦੀ ਪੜ੍ਹਾਈ ਕਰਿਓ, ਇੱਕ ਵਿੱਚ ਹੀ ਲਿਵ ਲਾਇਓ। ਮੈਂ ਹੈਰਾਨ ਹੋ ਗਿਆ ਕਿ ਭੱਟ ਜਾਲਪ ਜੀ ਨੇ ਇੱਕ ਸਵਈਆ ਕਹਿ ਦਿੱਤਾ, ਜਿੱਦਣ ਗੁਰਤਾ ਗੱਦੀ 'ਤੇ 72 ਸਾਲ ਦੀ ਉਮਰ ਵਿੱਚ ਬੈਠੇ, ਕਹਿਣ ਲੱਗੇ ਤੈਂ ਪੜ੍ਹਿਓ ਇੱਕ ਇੱਕ ਓਅੰਕਾਰ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਜਾਲ ਭਣੈ ਤੂੰ ਇੱਕ ਲੋੜੈ ਇੱਕ ਮੰਗੈ। ਹੁਣ ਤੱਕਿਓ ਉਹਦੀ ਪੜ੍ਹਾਈ ਵੀ ਇੱਕ ਦੀ, ਉਹਦੇ ਨੇਤਰਾਂ ਵਿੱਚ ਵੀ ਇੱਕ, ਉਹਦੀ ਜ਼ਬਾਨ ਵਿੱਚ ਵੀ ਇੱਕ। ਇੱਕ ਦੀ ਪੜ੍ਹਾਈ ਕਰਾਂਗੇ ਅਤੇ ਕੁਛ ਪਾ ਜਾਵਾਂਗੇ। ਅਖੀਰ 'ਤੇ ਮੈਂ ਸੰਪੂਰਨਤਾ ਕਰ ਲੱਗਾ, ਬਗੀਚੇ ਵਿੱਚ ਫੁੱਲ ਖਿੜੇ ਨੇ, ਵੱਖ ਵੱਖ ਰੰਗਾਂ ਦੇ ਨੇ, ਸੁਗੰਧੀ ਆਪੋ ਆਪਣੀ ਹੈ। ਕਾਲੇ ਰੰਗ ਦਾ ਭਵਰਾ ਆਇਆ ਜਿਹਨੂੰ ਬਾਣੀ ਵਿੱਚ ਅਲ ਵੀ ਕਿਹਾ ਜਾਂਦਾ ਹੈ, ਅਲੀਅਲ ਵੀ ਕਿਹਾ ਜਾਂਦਾ ਹੈ, ਕਾਲੇ ਰੰਗ ਦਾ ਭਵਰਾ ਆਇਆ। ਅਤੇ ਧਿਆਨ ਰੱਖਿਓ ਕਿ ਭਵਰੇ ਦਾ ਰੰਗ ਕਾਲਾ ਹੈ ਅਤੇ ਉਹਦਾ ਮੂੰਹ ਪੀਲਾ ਹੁੰਦਾ ਹੈ। ਇੱਕ ਵਿਦਵਾਨ ਨੇ ਬੜੇ ਸੋਹਣੇ ਅਰਥ ਕੀਤੇ ਨੇ, ਭਵਰੇ ਦਾ ਰੰਗ ਕਾਲਾ ਹੁੰਦਾ ਹੈ ਉਹਦਾ ਮੂੰਹ ਪੀਲਾ ਕਿਉਂ, ਇਹਦਾ ਕਾਰਨ ਕੀ ਹੈ? ਮੂੰਹ ਹਮੇਸ਼ਾ ਪੀਲਾ ਉਹਨਾਂ ਦਾ ਹੁੰਦਾ ਹੈ ਜਿਹੜੇ ਬੇਵਫਾ ਹੁੰਦੇ ਨੇ ਅਤੇ ਜਾਂ ਜਿਹੜੇ ਅੰਦਰੋਂ ਡਰੇ ਹੁੰਦੇ ਨੇ। ਉਹ ਕਹਿੰਦਾ ਭਵਰਾ ਕਾਲੇ ਰੰਗ ਦਾ ਇਸ ਕਰਕੇ ਵੇ ਕਿ ਇਹਨੂੰ ਇੱਕ ਥਾਂ ਤੋਂ ਰਸ ਦਾ ਸਵਾਦ ਹੀ ਨਹੀਂ ਆਉਂਦਾ ਪਿਆ, ਅਤੇ ਪੀਲਾ ਇਸ ਕਰਕੇ ਵੇ ਬੇਵਫਾ ਹੈ, ਕਦੀ ਕਿਸੇ ਫੁੱਲ 'ਤੇ ਜਾਂਦਾ ਕਦੀ ਕਿਸੇ 'ਤੇ ਜਾਂਦਾ। ਉੱਥੇ ਅਦੀਬ ਨੇ ਇੱਕ ਸ਼ਬਦ ਕਹੇ ਨੇ, ਭਵਰਾ ਆਇਆ ਇੱਕ ਇੱਕ ਫੁੱਲ 'ਤੇ ਬੈਠ ਕੇ ਸੁਗੰਧੀ ਮਾਣੀ, ਰਸ ਨੂੰ ਮਾਣਿਆ, ਅਤੇ ਜਦੋਂ ਸੁਗੰਧੀ ਲੈ ਕੇ ਤੁਰਨ ਲੱਗਾ ਅਤੇ ਉਸੇ ਬਗੀਚੇ ਵਿੱਚ ਇੱਕ ਫੁੱਲ ਸੀ ਚੰਬੇ ਦਾ, ਜਿਹਨੂੰ ਆਪਾਂ ਚੰਪਾ ਕਹਿੰਦੇ। ਭਵਰਾ ਉਹਦੇ ਕੋਲੋਂ ਨਿਕਲਿਆ ਪਰ ਉਸ ਫੁੱਲ 'ਤੇ ਬੈਠਾ ਨਹੀਂ, ਮਣਾ ਇੱਕ ਨਾਲ ਜੁੜ ਕੇ ਹੀ ਸੁੱਖ ਹੈ, ਚੰਬੇ ਦੇ ਫੁੱਲ 'ਤੇ ਨਹੀਂ ਬੈਠਾ। ਅਤੇ ਕਵੀ ਨੇ ਕਹਿ ਦਿੱਤਾ, ਇਹ ਚੰਪਾ ਤੇਰੇ ਵਿੱਚ ਕਿਹੜੇ ਔਗਣ ਨੇ, ਦੇਖ ਤੇਰਾ ਰੂਪ ਚੰਗਾ, ਤੇਰੇ ਕੁਲ ਸੁਹਾਪਣ, ਤੇਰੇ ਕੁਲ ਸੁਗੰਧੀ, ਤੇਰੇ ਕੁਲ ਕੋਮਲਤਾ, ਪਰ ਕੀ ਕਾਰਨ ਕਿ ਭਵਰਾ ਤੇਰੇ ਕੁਲ ਕਿਉਂ ਨਹੀਂ ਆਉਂਦਾ, ਤੇਰੇ ਦੋਸ਼ ਤੇਰਾ ਔਗਣ ਕੀ ਹੈ? ਅੱਗੋਂ ਚੰਬੇ ਦੇ ਫੁੱਲ ਦਾ ਉੱਤਰ ਸੀ, ਹੇ ਕਵੀ ਸੱਜਣ ਮੇਰੇ ਕੁਲ ਸੁਗੰਧੀ ਹੈ, ਮੇਰੇ ਕੁਲ ਰੂਪ ਹੈ, ਮੇਰੇ ਕੁਲ ਕੋਮਲਤਾ ਹੈ, ਭਵਰਾ ਤਾਂ ਮੇਰੇ ਕੁਲ ਆਉਣਾ ਚਾਹੁੰਦਾ ਹੈ ਪਰ ਮੈਂ ਹੀ ਇਸ ਨੂੰ ਨੇੜੇ ਨਹੀਂ ਬੈਠਣ ਦਿੰਦਾ। ਪੁੱਛਿਆ ਕਿਉਂ? ਕਹਿਣ ਲੱਗਾ ਬੇਵਫਾ ਹੈ ਭੌਰਾ, ਥਾਂ ਥਾਂ 'ਤੇ ਫੁੱਲਾਂ ਦੀ ਸੁਗੰਧੀ ਲੈਂਦਾ, ਮੈਂ ਕੇਵਲ ਉਹਨੂੰ ਸੁਗੰਧੀ ਦਿਆਂਗਾ ਜਿਹੜਾ ਮੇਰਾ ਬਣ ਕੇ ਆਵੇਗਾ, ਥਾਂ ਥਾਂ ਦੀ ਸੁਗੰਧੀ ਨਹੀਂ। ਉਹਨੇ ਬੜਾ ਸੋਹਣਾ ਦੋਹਰਾ ਲਿਖਿਆ, ਹਿੰਦੀ ਦੇ ਸ਼ਬਦ ਨੇ, ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ। ਕਿਹੜੇ? ਚੰਪਾ ਕਵੀ ਕਹਿ ਰਿਹਾ, ਤੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਇਹ ਅਵਗਣ ਤੁਝ ਬਿਖੈ ਭਵਰ ਨਾ ਬੈਠੇ ਪਾਸ। चंपा तुझ में तीन गुण रूप रंग और बास, पर ये अवगुण तुझ बिखे भवर न बैठे पास। अगो फुल उत्तर देंदा मीता, मुझ में तीन गुण रूप रंग और बास, पर ठौर ठौर के मीत को कौन बिठावे पास। थां थां दी मित्रता करने वाला नहीं, गुरु ने एक ओंकार तो गल शुरू की थी। एदा मतलब सी, चाहे तू बंगाल दे जयदेव जी नू पढ़ी, चाहे तू महाराष्ट्र दे बाबा नामदेव जी नू पढ़ी, यूपी दे बाबा रविदास जी नू पढ़ी, बाबा कबीर जी नू पढ़ी, तू भगत सदना जी नू पढ़ी, ते पाक पट्टन दी धरती ते रहण वाले फरीद नू पढ़ी, पर यह गल कदी भुली ना, सारी बाणी दा आशा केवल एक नाल ही जुड़ना। एक ओंकार इस लड़ी नू आपां शाम दे दीवान भी यतन करांगे कि भगत एक नाल जुड़न दी गल करदे ने, ते गुरप्रसाद सानू किवें मिले। कल सवेर दा और कल शाम दा एक दो तीन दीवान होर ने, इनियां कु बेनतियां प्रवान करियो। इस लड़ी नू चेते जरूर रखना। वाहिगुरु जी का खालसा, वाहिगुरु जी की फतेह।